श्री नानक पद पंकज बंदन पद
पंकज बंदन
श्यामलायंगद दुख निकंदन अमरदास गुर हृदय त्यागं गुर
हृदय त्यागं
दास गुण गाओ श्री अर्जुन विघ्नन के नाशक विघ्नन के नाशक हरगोविंद शुभ सुमत प्रकाशक श्री हर राय नमोकार जोरि नमोकार जोरि गुरु हर कृष्ण मनाए भोरि देव बहादुर परम कृपाला परम कृपाला गुरु गोविंद सिंह विशाला मंदों बार बार जगदीश जिसमें है अमृत ज्ञान है माणक भगत वैराग गुरु ग्रंथ साहिब उद्धवंदों कर अनुराग श्री गुरु शब्द कमाए जिन जीते पंच विकार तीन संतन को बंदना सिर चरणन पर तार शिव तख सामदी नूर अरसों पुरसों चटी बुद्ध डिठे सचे पातशाह
मल जन्म जन्म दी कटी है
बुद्ध डिठे सचे पातशाह
मल जन्म जन्म दी कटी है सतनाम श्री वाहिगुरु साहिब जी दोहरा नेता प्रत श्री सदगुरु ए बिद करत उचार सुनत उचारत सिख को भौजल कर है पार दोहरा नेता प्रत श्री सदगुरु ए बिद करत उचार
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जीओ आप सरबत गुरु सिख माई भाई नित दे बने हुए नियम अनुसार गुरु नानक दे दरबार विच आप जी पहुंचे हो। गुरु नानक दे ग्यारहवें स्वरूप श्री गुरु ग्रंथ साहिब जी महाराज चवर छत्र तख्त दे मालक अपने अंग प्रतंग सफले कीते न चरण तां पर सक्यात चरण गुर अमर पवल रहे हथ तां पर सक्यात हथ लगै गुर अमर भय जिही तां पर सक्यात जिही गुर अमर पणी जय नैन ता पर सख्यात नैन गुर अमर पखी जय सरवण ता पर सख्यात सरवगुण अमर सुरी जय सुख्यात सो ही हो जित ही हो बसै गुर अमरदास ने जगत पित सख्यात सो सिर जाल पण जोर गुर निवै गुर अमर नित जो सिर निवै गुर अमर नित जो सतगुरु महाराज नु शीस झुकदा है वो शीस सफला जिहड़े चरणां नाल चल के आई दे चरण सफले जिहड़े हथ जोड़ के नमस्कार कीती है हथ सफले नेत्र सफले कन सफले हो रहे ना ਤੇ ਕੰਨਾਂ ਦੁਆਰਾ ਜਿਹੜੀ ਗੁਰੂ ਕੀ ਪਾਵਨ ਕਥਾ ਜਾਂ ਕੀਰਤਨ ਅੰਤਸ਼ਕਰਨ ਵਿੱਚ ਪ੍ਰਵੇਸ਼ ਕਰ ਰਿਹਾ ਹੈ ਉਹ ਹਿਰਦਾ ਵੀ ਸਫਲਾ ਹੋ ਰਿਹਾ। ਸੋ ਆਓ ਮਨ ਬਿਰਤੀ ਇਕਾਗਰ ਕਰੋ। ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਉਹਨਾਂ ਦੇ ਜੀਵਨ ਕੌਤਕ ਜੀਵਨ ਚਰਿੱਤਰ ਜਿਵੇਂ ਉਹ ਬਖਸ਼ਿਸ਼ਾਂ ਪ੍ਰਾਪਤ ਕਰਕੇ ਸੇਵਾ ਤੋਂ ਪ੍ਰਸੰਨ ਹੋ ਕੇ ਆਗਿਆ ਮੰਨਣ ਕਰਕੇ ਰੱਬੀ ਹੁਕਮ ਉਹ ਭਾਈ ਲਹਿਣੇ ਤੋਂ ਗੁਰੂ ਅੰਗਦ ਬਣ ਗਏ, ਵਿਰਾਗ ਵਿੱਚ ਆ ਕੇ 6 ਮਹੀਨੇ ਛੁਪੇ ਰਹੇ। ਸੰਗਤਾਂ ਦੀ ਬੇਬਲਤਾਈ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਈ ਭਰਾਈ ਦੇ ਕੋਠੇ ਵਿੱਚੋਂ ਬੇਨਤੀਆਂ ਕਰਕੇ ਬਾਹਰ ਸੰਘਾਸਨ ਤੇ ਵਿਰਾਜਮਾਨ ਕੀਤਾ। ਭਾਈ ਬਾਲੇ ਦੇ ਦਰਸ਼ਨ ਹੋਏ ਤੇ ਜੋ ਗੁਰੂ ਅੰਗਦ ਦੇਵ ਜੀ ਨੇ ਹੁਕਮ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕੌਤਕ ਜਿੰਨੇ ਵੀ ਹੈ ਉਹਨਾਂ ਦੀ ਸੰਪੂਰਨ ਕਥਾ ਸੁਣਾਉਣ ਵਾਲਾ ਕੋਈ ਸਿੱਖ ਚਾਹੀਦਾ। ਬਾਬਾ ਬੁੱਢਾ ਸਾਹਿਬ ਦੇ ਕਹਿਣ ਤੋਂ ਕਿ ਐਸਾ ਤਾਂ ਭਾਈ ਬਾਲਾ ਹੀ ਹੈ। ਭਾਈ ਬਾਲਾ ਜੀ ਦੇ ਆਉਣ ਤੋਂ ਤਲਵੰਡੀ ਜਾਣਾ, ਬਾਬਾ ਕਲਿਆਣ ਚੰਦ ਜੀ ਦੇ ਛੋਟੇ ਭਰਾਤਾ ਲਾਲ ਚੰਦ ਜੀ ਸਨ, 5 ਦਿਨਾਂ ਵਿੱਚ ਜਨਮ ਪੱਤਰੀ ਲੱਭ ਕੇ ਦਿੱਤੀ। ਫਿਰ ਉਸ ਜਨਮ ਪੱਤਰੀ ਦੀ ਤਾਰੀਖ ਪੈੜੇ ਮੌਕੇ ਤੋਂ ਲਿਖਾ ਕੇ ਜਨਮ ਸਾਖੀ ਜਿਹੜੀ ਸੀ ਭਾਈ ਬਾਲਾ ਉਚਾਰਨ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕੌਤਕ ਸਾਖੀ ਦਾ ਅਰਥ ਹੀ ਸਾਕਸ਼ੀ ਹੁੰਦਾ ਹੈ। ਉਸ ਇਤਿਹਾਸ ਦਾ ਸਾਕਸ਼ੀ ਜਿਹੜਾ ਹੈ ਕਿ ਮੇਰੇ ਸਾਹਮਣੇ ਹੋਈ ਹੈ, ਗਵਾਹ ਜਿਹੜਾ ਹੈ ਉਹ ਭਾਈ ਬਾਲਾ ਹੈ। ਤੇ ਜਨਮ ਤੋਂ ਲੈ ਕੇ ਅਖੀਰ ਤੱਕ ਦੇ ਕੌਤਕ ਗੁਰੂ ਨਾਨਕ ਸਾਹਿਬ ਦੇ ਸਾਕਸ਼ੀ ਹੈ ਭਾਈ ਬਾਲਾ ਜੀ ਉਹਦੇ ਕਿ ਹਾਂ ਮੇਰੇ ਸਾਹਮਣੇ ਐਸਾ ਹੋਇਆ। ਜੋ 217 ਦਿਨ ਕਥਾ ਹੁੰਦੀ ਰਹੀ ਤੇ 7 ਮਹੀਨੇ 7 ਦਿਨ ਕਥਾ ਦੀ ਸਮਾਪਤੀ ਹੁੰਦੀ ਹੈ ਤੇ ਜਿੱਥੇ ਭਾਈ ਬਾਲਾ ਜੀ ਨੇ ਕਥਾ ਸੁਣਾਈ ਖੰਡੂਰ ਸਾਹਿਬ ਦੇ ਅੰਦਰ ਪਿਆਣਾ ਸਾਹਿਬ, ਉੱਥੇ ਹੀ ਭਾਈ ਬਾਲਾ ਜੀ ਦੀ ਯਾਦਗਾਰ ਬਣੀ ਹੋਈ ਸੀ ਤੇ ਹੁਣ ਥੋੜੇ ਮਾਤਰ ਹੈ ਉਹ ਯਾਦਗਾਰ ਤੇ ਲਿਖਤ ਰੂਪ ਦੇ ਵਿੱਚ ਤਾਂ ਹੈ, ਅੱਗੇ ਥੜਾ ਬਣਿਆ ਹੋਇਆ ਸੀ ਕਿ ਭਾਈ ਬਾਲਾ ਜੀ ਨੇ ਇੱਥੇ ਬੈਠ ਕੇ ਕਥਾ ਸਰਵਣ ਕਰਾਈ ਗੁਰੂ ਅੰਗਦ ਦੇਵ ਜੀ। ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਇਉਂ ਭਾਈ ਬਾਲਾ ਜੀ ਦਾ ਇਹ ਪਰਉਪਕਾਰ ਸਿੱਖ ਜਗਤ ਦਾ ਸਭ ਤੋਂ ਪਹਿਲਾ ਇਹ ਗ੍ਰੰਥ ਹੈ ਜਿਸ ਗ੍ਰੰਥ ਵਿੱਚ ਇਤਿਹਾਸਕ ਗ੍ਰੰਥ ਜਿਹੜਾ ਹੈ ਉਹ ਜਨਮ ਸਾਖੀ ਹੈ ਸਭ ਤੋਂ ਪਹਿਲਾਂ। ਤੋ ਉਸ ਤੋਂ ਬਾਅਦ ਫਿਰ ਜੈਸਾ ਗੁਰੂ ਅੰਗਦ ਦੇਵ ਜੀ ਮਹਾਰਾਜ ਉਪਦੇਸ਼ ਦੇਣ ਲੱਗੇ, ਗੁਰੂ ਸਾਹਿਬ ਦੇ ਕੌਤਕ ਸੁਣ ਕੇ ਫਿਰ ਕੁਛ ਵੈਰਾਗ ਥੰਮਿਆ ਗਿਆ, ਸਿੱਖ ਸੰਗਤਾਂ ਨੂੰ ਉਪਦੇਸ਼ ਦੇਣ ਲੱਗੇ। ਨਿੱਤ ਦੀ ਜਿਹੜੀ ਕਿਰਿਆ ਸੀ ਗੁਰੂ ਸਾਹਿਬ ਦਾ, ਨਿੱਤ ਦਾ ਜਿਹੜਾ ਨਿਯਮ ਸੀ, ਗੁਰੂ ਸਾਹਿਬ 3 ਵਜੇ ਉੱਠਦੇ ਸੀ, ਕਦੋਂ ਭੋਜਨ ਛਕਦੇ ਸੀ, ਕਦੋਂ ਆਰਾਮ ਕਰਦੇ ਸੀ, ਕਦੋਂ ਕਿਰਿਆ ਆਦਿ ਸਿੱਖਾਂ ਨੂੰ ਉਪਦੇਸ਼ ਦੇ ਕਰਕੇ ਸੰਸਾਰ ਤੋਂ ਤਾਰਦੇ ਸਨ। ਉਹ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਾਸ ਪਹਿਲੀ ਵਿੱਚ 10ਵਾਂ ਅੰਸ਼ ਹੈ ਜਿਸ ਦੇ ਵਿੱਚ ਇਹ ਕਥਾ ਅਧਿਆਇ ਸ਼ੁਰੂ ਹੁੰਦਾ ਹੈ ਤੇ ਭਾਈ ਸੰਤੋਖ ਸਿੰਘ ਸਾਹਿਬ ਨੇ ਬੜੀ ਮਿਹਨਤ ਦੇ ਨਾਲ ਸਾਰਾ ਜੀਵਨ ਹੀ ਲਾ ਦਿੱਤਾ ਹੈ, ਜਿਨ੍ਹਾਂ ਨੇ ਲਗਭਗ 20 ਸਾਲ ਲਗਾਤਾਰ ਕਲਮ ਦੀ ਮਿਹਨਤ ਕੀਤੀ। ਬੂੜੀਆ ਰਿਆਸਤ ਵਿੱਚ ਜਮਨਾ ਦੇ ਕਿਨਾਰੇ ਭਾਈ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਬਿਕਰਮੀ ਸੰਮਤ 1880 ਦੇ ਵਿੱਚ ਇਹਨਾਂ ਨੇ ਦੋ ਗ੍ਰੰਥ ਪੂਰੇ ਕਰ ਲਏ ਸਨ, ਇੱਕ ਅਮਰਕੋਸ਼, ਦੂਸਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼, ਜਿੱਥੇ ਭਾਈ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਨੂੰ ਛੰਦਾਬੰਦੀ ਵਿੱਚ ਕੀਤਾ ਹੈ, ਉੱਥੇ ਇਹ ਵੀ ਪਰਉਪਕਾਰ ਕੀਤਾ ਜਿਹੜੀ ਹਿੰਦਾਲੀਆਂ ਨੇ ਔਰ ਕਬੀਰ ਪੰਥੀਆਂ ਨੇ ਜਨਮ ਸਾਖੀ ਵਿਗਾੜੀ ਹੋਈ ਸੀ, ਉਹ ਸਬੂਤ ਲੈ ਕੇ ਫਿਰ ਭਾਈ ਸਾਹਿਬ ਨੇ ਉਹ ਸਾਖੀਆਂ ਨੂੰ ਵੀ ਸੁਧਾਰਿਆ ਜੋ ਪੁਰਾਤਨ ਸਮੇਂ ਤੋਂ ਪੁਰਾਣੀਆਂ ਜਨਮ ਸਾਖੀਆਂ ਦੇ ਵਿੱਚ, ਕਿਉਂਕਿ ਅਸਲ ਜਨਮ ਸਾਖੀ ਇਹਨਾਂ ਨੇ ਬਿਆਸਾ ਵਿੱਚ ਡੋਬ ਦਿੱਤੀ ਸੀ, ਪਰ ਉਸ ਅਸਲ ਦੇ ਕੁਝ ਉਤਾਰੇ ਹੋਏ ਵੇ ਸਨ, ਉਹ ਭਾਈ ਸਾਹਿਬ ਨੇ ਬੜੀ ਮੁਸ਼ਕਲ ਨਾਲ ਲੱਭ ਕੇ ਕਾਰਜ ਕੀਤਾ। ਫਿਰ ਗ੍ਰਿਸਤੀ ਜੀਵਨ ਹੋਇਆ, ਦੋ ਸਾਲ ਮਹਾਰਾਜਾ ਕਰਮ ਸਿੰਘ ਪਟਿਆਲੇ ਵਾਲੇ ਦੇ ਕੋਲ ਰਾਜ ਕਵੀ ਵੀ ਰਹੇ, ਇੱਥੋਂ ਮਹਾਰਾਜਾ ਕੈਂਥਲ ਭਾਈਕਿਆਂ ਦੀ ਵੰਸ਼ ਦੇ ਵਿੱਚੋਂ, ਅਤੇ ਭਾਈ ਉਦੇ ਸਿੰਘ ਕਹਾਉਂਦਾ ਸੀ, ਮਹਾਰਾਜਾ ਉਦੇ ਸਿੰਘ ਨੇ ਆਪਣੇ ਕੋਲ ਲਿਜਾਣਾ ਕੀਤਾ ਕਿ ਸੰਗਤਾਂ ਦੀ ਸਾਰੇ ਪੰਥ ਦੀ ਇਹ ਵਿਚਾਰ ਹੈ ਕਿ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਲਿਖੀ ਹੈ ਛੰਦਾਬੰਦੀ ਵਿੱਚ, ਸਾਰਾ ਹੀ ਗ੍ਰੰਥ ਹੈ ਇਸ ਵਾਲੇ, ਇੱਕ ਇਤਿਹਾਸ ਸਾਂਭਿਆ ਜਾਏਗਾ, ਦੂਸਰਾ ਵਾਰਤਕ ਨੂੰ ਵਿਗਾੜਨਾ ਤਾਂ ਬਹੁਤ ਸੌਖਾ, ਜਣਾ ਖਾਣਾ ਹੀ ਵਿਗਾੜ ਸਕਦਾ, ਪਰ ਛੰਦਾਬੰਦੀ ਹਰ ਇੱਕ ਦੇ ਵਸ ਦੀ ਬਾਤ ਨਹੀਂ ਵਿਗਾੜਨੀ। ਭਾਈ ਸਾਹਿਬ ਜੀ ਨੇ ਫਿਰ ਹਿੰਮਤ ਕੀਤੀ ਅਤੇ ਉਹਨਾਂ ਨੇ 1882 ਤੋਂ ਫਿਰ ਮਹਾਰਾਜਾ ਕੈਂਥਲ ਦੇ ਕੋਲ ਜਾ ਕੇ ਅਤੇ 4 ਸਾਲ ਦੇ ਵਿੱਚ ਲਗਭਗ, ਜਿੱਥੇ ਉਹਨਾਂ ਨੇ ਗਰਭਗੰਜਨੀ ਟੀਕਾ ਲਿਖਿਆ, ਜਪਜੀ ਸਾਹਿਬ ਦਾ ਇਹ ਪਹਿਲਾ ਸਟੀਕ ਹੈ, ਇਦੋਂ ਪਹਿਲਾਂ ਟੀਕਾ ਜੇ ਹੈ ਤਾਂ ਮਿਹਰਬਾਨ ਦਾ ਪ੍ਰਿਥੀ ਚੰਦ ਦੇ ਪੁੱਤਰ ਦਾ ਮਿਲਦਾ ਹੈ, ਇਹ ਟੀਕਾ ਉਹਨਾਂ ਨੂੰ ਇਸ ਕਰਕੇ ਲਿਖਣਾ ਪਿਆ ਵੀ ਇੱਕ ਆਨੰਦ ਘਨ ਸਾਧੂ ਹੋਇਆ ਹੈ, ਉਹਨੇ ਜਪਜੀ ਸਾਹਿਬ ਦਾ ਟੀਕਾ ਲਿਖਿਆ ਨਿਰੀ ਮਨਮਤ ਕੋਟੀ ਉਹਦੇ ਅਰਥਾਂ ਦੇ ਵਿੱਚ, ਉਹਨੇ ਗੁਰੂ ਨਾਨਕ ਦੇ 6 ਗੁਰੂ ਲਿਖ ਦਿੱਤੇ, ਉਹ ਆਨੰਦ ਘਨ ਟੀਕੇ ਦੇ ਵਿੱਚ 6 ਗੁਰੂ ਗੁਰੂ ਨਾਨਕ ਦੇ ਲਿਖ ਦਿੱਤੇ। ਮਹਾਰਾਜਾ ਉਦੇ ਸਿੰਘ ਦੇ ਉਹ ਟੀਕਾ ਹੱਥ ਲੱਗਿਆ ਅਤੇ ਉਹਨਾਂ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ ਬਾਕੀ ਸਾਰਾ ਕੰਮ ਛੱਡ ਕੇ ਪਹਿਲਾਂ ਆਹ ਕੰਮ ਕਰਨ ਵਾਲਾ, ਛਪਾਈ ਦਾ ਕੰਮ ਮੈਂ ਕਰੂੰ ਸਾਰਾ। ਅਤੇ ਫਿਰ ਇਹਨਾਂ ਨੇ ਜਪਜੀ ਸਾਹਿਬ ਦਾ ਟੀਕਾ ਲਿਖਿਆ ਅਤੇ ਨਾਲੇ ਹਰ ਗੱਲ ਦਾ ਉੱਤਰ ਲਿਖਿਆ ਉਸਦਾ, ਅਤੇ ਨਾਲ ਫਿਰ ਉਹਦੀ ਹੈਡਿੰਗ ਕੀ ਦਿੱਤੀ, ਗਰਭਗੰਜਨੀ ਟੀਕਾ। ਗਰਭ ਨਾਮ ਹੰਕਾਰ ਦਾ ਹੁੰਦਾ ਹੈ, ਗੰਜਨ ਨਾਮ ਤੋੜਨ ਦਾ ਹੈ, ਆਨੰਦ ਕਨ ਸਾਧੂ ਦੇ ਹੰਕਾਰ ਨੂੰ ਤੋੜਨ ਵਾਲਾ ਸਟੀਕ ਜਪਜੀ ਸਾਹਿਬ ਦਾ ਟੀਕਾ, ਵਿਦਵਾਨਾਂ ਦੇ ਪੜ੍ਹਨ ਵਾਲਾ, ਜਣੇ ਖਣੇ ਦੇ ਵਸ ਦੀ ਬਾਤ ਨਹੀਂ। ਅਤੇ ਭਾਈ ਸਾਹਿਬ ਨੇ ਉਹਦੇ ਵਿੱਚ ਦੱਸਿਆ ਵੀ ਇਹ ਜਿਹੜੇ ਤੂੰ 5-6 ਗੁਰੂ ਬਣਾ ਦਿੱਤੇ ਹੈ, ਤੈਨੂੰ ਅਲੰਕਾਰਾਂ ਦੀ ਸੋਝ ਹੀ ਨਹੀਂ, ਤੂੰ ਚੱਕ ਕੇ ਕਲਮ ਟੀਕਾ ਲਿਖਣ ਲੱਗਿਆ, ਔਰ ਤੂੰ ਇਹ ਦੂਸ਼ਣ ਲਾਇਆ ਗੁਰੂ ਨਾਨਕ 'ਤੇ ਵੀ ਉਹਨਾਂ ਨੇ ਇਹਦੇ 'ਚ ਕੋਈ ਅਲੰਕਾਰ ਨਹੀਂ ਵਰਤਿਆ। ਭਾਈ ਸਾਹਿਬ ਜੀ ਨੇ 84 ਅਲੰਕਾਰ, ਇੱਕ ਅਲੰਕਾਰ ਗਿਣਤੀ ਦੇ ਵਿੱਚ ਸੂਤ ਨਹੀਂ ਆਇਆ ਸਾਡੇ ਕੋਲੋਂ, 2-3 ਵਾਰੀ ਗਿਣਿਆ, 83 ਤਾਂ ਨੰਗੇ ਚਿੱਟੇ ਨੇ। ਅਤੇ ਸੁਣਨ ਦੇ ਵਿੱਚ ਸੰਪਰਦਾਇ ਵਿਦਵਾਨਾਂ ਤੋਂ ਵੀ 84 ਅਲੰਕਾਰ ਵਰਤੇ। ਉਹਨਾਂ ਨੇ ਦੱਸਿਆ ਵੀ ਇਹ ਗੁਰ ਈਸ਼ਰ, ਗੁਰ ਗੋਰਖ ਵਰਮਾ, ਗੁਰ ਪਾਰਵਤੀ ਮਾਈ ਅਤੇ ਕਿਹੜੇ ਕਿਹੜੇ ਅਲੰਕਾਰ, ਇੱਥੇ 3 ਅਲੰਕਾਰ ਵਰਤੇ ਹੋਏ ਅਨਸਾਰ ਸਿੰਘ। ਅਤੇ ਇਹ ਟੀਕਾ ਸੰਪੂਰਨ ਕੀਤਾ, ਇਹਦੇ ਨਾਲ ਹੀ ਉਪਨਿਸ਼ਦਾਂ ਦਾ ਉਲੱਥਾ ਕੀਤਾ, ਉਹਦਾ ਨਾਮ ਰੱਖਿਆ ਆਤਮ ਪੁਰਾਣ। 86 ਦੇ ਵਿੱਚ ਉਹਨਾਂ ਨੇ ਇਹ ਕਾਰਜ ਸਾਰਾ ਕਰ ਲਿਆ। 1886 ਵਾ, 87, 88, 99, 90 ਤੇ 91 5 ਸਾਲ ਫਿਰ ਉਹ ਲੱਗੇ ਰਹੇ ਬਾਲਮੀਕੀ ਰਮਾਇਣ ਦਾ ਉਲੱਥਾ ਕੀਤਾ ਉਹਨਾਂ ਨੇ। ਵੱਡਾ ਕਾਰਜ ਸੀ ਵੀ, ਅਤੇ ਇਸ ਪ੍ਰਕਾਰ ਫਿਰ ਇਹ अमर कोश श्री गुरु नानक प्रकाश आत्म प्राण गर्भगंजनी टीका बाल्मीक दी लिखी हुई रामायण दा छंदाबंदी विच ओ सारा लथा कीता ते फिर उन्होंने 1990 और 91 एक साल दा लिखारियां दे विच फर्क है। डॉक्टर भाई वीर सिंह ने उन्होंने 91 मनिया ते कुछ लिखारियां ने 90 बनिया भी इस वेले फिर उन्होंने सूरज प्रकाश लिखना शुरू किया। उदों भाई साहब की उम्र पिछले पड़ाव विच चली गई सी ते उन्होंने 1891 तो शुरू करके ते 1900 पूरा सम्मत इहदे विच फिर हो संपूर्ण करिया ग्रंथ ते उहदे भाई साहब जी दी शरीर दी हालत बहुत ही वधिया नहीं सी पर जदों ग्रंथ संपूर्ण होया उदों गोरी सरकार दे काली बदल छा गए सन पंजाब दे विच कैंथल दे विच लुट पई। भाई साहब कहिंदे गुरु गोबिंद सिंह साहब ने मेरी आप हथ दे के रक्षा की मेरिया पुस्तकां और मेरे परिवार की सुरक्षा ऐसी कोई भी बाकी सारा ही कैंथल लुटिया गया पर मेरी हवेली बची रही। ये भी एक चमत्कार से ते भाई साहब जी फिर एक कार्ज करके अपने बेटे नू नाल लैके ये पंथ दे हवाले करन वास्ते चल पे। उदों भाई संत सिंह जी जेडे सिंह साहब से हरिमंदर साहब दे मुख ग्रंथी ते उन्हां नू पता चलिया उन्हां ने भाई साहब नू लैण वास्ते पालकी भेजी कि एडा वड्डा उदों पंथ दे विच जे कोई पंथ लई लिखती कम करदा सी ना पंथ जागदा सी उस वेले ते उह बड़ी कदर करदे सन पंथ की एडी वड्डी सेवा कीती है ते पालकी भेजी। भाई साहब जी कहिंदे मैं पालकी विच नहीं मैं तुर के आवांगा गुरु रामदास दे दर आउणे मैं पालकी विच बैठ के आवां। कहिंदे जी सिंह साहब दा हुक्म है पालकी विच इक वारी बैठे ते पालकी नूं मत्था टेक के कहिंदे जी हुक्म मन्निया गया पर जाऊं मैं तुर के। गुरु रामदास सरां तों लै के हरिमंदर साहब तक श्री अकाल तख्त साहब तक दोनों पासी बाड़ मंगू ते माई भाई जुड़े खड़े सी भी भाई संतोख सिंह दे दर्शन ही हो जाण इन्ना ही काफी है जिन्हें पंथ लई एडा वड्डा काम कीता है ते भाई साहब दे चेहरे दे दर्शन ते फतेह बुला लई है ते पता नहीं किस हौसले ते असीं भाई संतोख सिंह तों खिलाफ बोलदे हां। उदों पंथ ने अखां ते बिठाया भाई साहब नूं अकाल तख्त ते उन्हां नूं सब तों वड्डा कवियां दा श्रोमण अवार्ड मिलिया कवि चूड़ामण गहने विच श्रोमण गहना है चूड़ामणी। ते फिर भाई गुरमुख सिंह नूं बेनती कीती सिंह साहब जी अरदास कर दिओ कहिंदे भाई साहब जी दसो अरदास विच अखर तुहाडी भावना की है तुहाडी भावना दे की अखर काम है की मंगां तुहाडे लई गुरु रामदास तों। कहिंदे मंगण दी बात नहीं है तूं पहिलां इह अरदास विच कहना सिंह साहब कि मेरा कि मेरे परिवार दा अज तों इस ग्रंथ दे उत्ते कोई अधिकार नहीं ये पंथ दा अधिकार होया। 20 साल लिखत लिख के 15-20 दिनां च कोई इन्ना क पैंपलेट लिख के ना उहदे ते लिखिया हक सब राखवे हन ऐं लिखिया वा हुंदा है आग्या बिना कोई ना छुपावे। 20 साल अर छिंबियां दे घर दा जन्म ते भाई साहब चाहुंदे उमरां दीआं रोटियां परिवार लई इस ग्रंथ दे सिर ते लै सकदे सी पर नहीं गरीबी नाल जूझे ते सिंह साहब दीआं अखां भरियां कहण लगे भाई संतोख सिंह जी अपने लिए कुछ नहीं मंगोगे परिवार लिए भी तो कुछ मंगो। कहिंदे परिवार लिए एक दान गुरु साहब तो मंग लो कि मेरे परिवार विचों कदे सिखी ना जावे गुरु गोबिंद सिंह साहब की बस होर कुछ नहीं चाहिए। आप जी ने अपनी रचना विच जो भावना प्रगटाई है गोविंद सिंह गुरु गत दायक आन की आस नहीं मन राई राई जिनी मेनू आस नहीं गुरु गोविंद सिंह साहब तो बिना चातर की चीत मुहूर मुहूरट स्वान दा कवे ए पाई जियो पतंग स्नेह की डोर बदा डग डोल सोले हो मनाई सिंध होता स्नेह भव की गत मोहे मया कर ले हो बचाई एह जी भावना दे फोल भाई साहब ते हुण भाई गुरमुख सिंह कौन सन ज्ञानी संत सिंह जी जो गुरु गोबिंद सिंह साहब की यह विद्यक प्रणाली के उगे विद्वान टकसाली विद्वान सन जिथे वह विद्वान सन उत्थे शेरे पंजाब महाराजा रणजीत सिंह साहब की सज्जी बांह बन के उन्हां जरनैलां दे विचों सन जिहदे उंगलां ते गिणन वाले हरी सिंह नरूआ अकाली फूला सिंह है आदि शाम सिंह अटारी है ज्ञानी संत सिंह जी का सन्मान दो रूपां करके महाराजा रणजीत सिंह करते सी एक तो सूरमा तेग का धनी है ते दूसरा देग का धनी है लंगर चला रहा है हरिमंदर साहब का मुख ग्रंथी सिंह साहबान है बाबा बुढ़ा साहब का रूप है शेरे पंजाब ने इन्हां दे परिवार की उपजीविका लई बहुत वड्डियां जगीरां लत्तियां होईयां सन सिंह साहब नूं पूजा की अंश खा के तो कोई लड़े नहीं सकता उन्हां दे बाहां विच बल इस करके सी वो अपनी धर्म की किरत करके खांदे सन शेरे पंजाब संसार तों चले गए ज्ञानी संत सिंह जी संसार तों चले गए उन्हां दे पुत्र गुरमुख सिंह जी आ गए ते ओ समा नाजक ऐसा पंथ दे उत्ते सी शेरे पंजाब दी मौत दे नाल ही शेरे पंजाब दे परिवार दे उत्ते बेईमाना ने ऐसा वाडा रखिया एक तो बाद दूजा दूजे तो बाद तीजा जिन्नी देर तक सिखां दा आखरी राजा महाराजा दलीप सिंह नूं इंग्लैंड नहीं ना भेज दिता इन्हां लोकां नूं सबर नहीं आया ते उस वेले भाई गुरमुख सिंह जी जो महाराजा रणजीत सिंह दे परिवार दे बहुत नेड़े समझे जांदे सन तां इन्हां डोगरे भरावां ने जिथे साध सिंह जी शेरे पंजाब दे ज्येष्ठ पुत्र नूं मार दिता गया महाराजा शेर सिंह नूं मार दिता गया ते उत्थे फिर ध्यान सिंह दी वी मौत होई ध्यान सिंह दे पुत्र ने बदला लैण वास्ते ब्यौंत बनाई कि ज्ञानी संत सिंह दे परिवार का कोई जी नहीं छड़ना भाई संतोख सिंह जी ये ग्रंथ उन्होंने सौंप के भी ये ग्रंथ सुरक्षित हो गया दो महीने बाद भाई संतोख सिंह चढ़ाई कर गए तो उदो कोई अजे उतारा नहीं सी होया एक भी ये मैं तां बेनती करन लगे हाँ कि जिहड़े लोग कहिंदे ने भाई संतोख सिंह ने इहो लिख दिता तुसी अखां खोल के किते इतिहास ना पढ़ो भाई संतोख सिंह दा जे आप तुहाडे कोल टाइम नहीं किते बह के समझ ही लो राई जिन्ना कसूर भाई संतोख सिंह दा नहीं है उह तां अपनी जान विच ग्रंथ नूं मुकम्मल करके दो महीने बाद चढ़ाई कर गए दो जां तीन महीने ते भाई गुरमुख सिंह नूं सूईए ने जा दस्या कि सिंह साहब जी कल सूरज चढ़दे ही तेरा परिवार ते तैनू इत्थे कतल कर दिता जाणा है अमृतसर साहब गुरु रामदास दे दर ते ही तेरा कतल होएगा इत्थे ए लोक शेरे पंजाब दे परिवार नाल जिथे होली खेड रहे नूं उत्थे तेरे खून की भी होली खेडणगे भाई साहब जी लै के परिवार नूं रात ही रात हरी के पत्तण पहुंचिया तां भाई गुरमुख सिंह तां हथ ना आया पर सब तो वड्डा खजाना साडा जिहड़ा सी इतिहास दा ए बेईमान ध्यान सिंह दे लड़के दे हथ आ गया सूरज प्रकाश इहने जा गोरिया नूं दस्या तां उस वेले गोरिया ने अपने कब्जे विच इस ग्रंथ नूं लिया फिर खोज कीती कि ए लिखण दे वेले कोई उस वेले जानकार पता लग्या भी चार हिंदू लिखारी सन जिन्हां नूं इस ग्रंथ की रग रग का पता है कित्थे की लिखिया है ते उहनां दे कोलों फिर इस ग्रंथ जिन्नी देर तक इहदे विच मन मर्जी का वह चार कवि हिंदू कवि सी उहनां ने रज के अपने प्राणा के अनुसार ਤੇ ਜਿਹੜਾ ਭਾਈ ਸਾਹਿਬ ਦਾ ਲਿਖਿਆ ਹੋਇਆ ਸੀ ਉਹ ਤਾਂ ਅੱਜ ਤੱਕ ਦਿਖਣ ਵੀ ਨਹੀਂ ਦਿੱਤਾ ਪੰਥ ਨੂੰ ਹੈ ਕਿੱਥੇ, ਕਿਹੜਾ ਨਰਕ ਚੱਲੇਗਾ ਸਾਨੂੰ ਭਾਈ ਸੰਤੋਖ ਸਿੰਘ ਬ੍ਰਹਮ ਗਿਆਨੀ ਦੀ ਨਿੰਦਿਆ ਕਰਨ ਕਰਕੇ। ਜਿਹਦਾ ਕਸੂਰ ਹੈ ਕਦੇ ਉਹਨੂੰ ਤਾਂ ਕਹੋ ਵੀ ਕਿਹਦਾ ਕਸੂਰ ਹੈ। ਫਿਰ ਉਤਾਰੇ ਕੀਤੇ, ਇੱਕ ਉਤਾਰੇ ਨਾਲ ਦੂਜਾ ਉਤਾਰਾ ਨਹੀਂ ਮਿਲਦਾ, ਰਲਾ ਹੁੰਦਾ ਗਿਆ। ਔਰ ਭਾਈ ਵੀਰ ਸਿੰਘ ਨੇ ਫਿਰ ਇਹਦੀ ਸੋਧ ਕੀਤੀ ਤੇ ਨਾਲ ਲਿਖ ਦਿੱਤਾ ਵੀ ਮੈਂ ਇੱਕ ਹੱਥ ਲਿਖਤ ਨੁਸਖਾ ਦੇਖਿਆ, ਉਹਦੇ ਚ ਇਉਂ ਲਿਖਿਆ, ਇਹਦੇ ਵਿੱਚ ਇਸ ਤਰ੍ਹਾਂ। ਉਹ ਗੁਰਪ੍ਰਤਾਪ ਸੂਰਜ ਗ੍ਰੰਥ ਬ੍ਰਹਮਾ ਦੇ ਵਿੱਚ ਪਹੁੰਚਿਆ ਪਹਿਲਾਂ। ਬ੍ਰਹਮਾ ਤੱਕ ਦਾ ਮੈਂ ਆਪ ਜੀ ਨੂੰ ਬੇਨਤੀ ਕਰ ਸਕਦਾ, ਉਹ ਵੀ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਕੋਲ ਇੱਕ ਗੁਰਮੁਖ ਨੇ ਉਹ ਪੜ੍ਹ ਕੇ ਆ ਕੇ ਦੱਸਿਆ ਸੀ ਕਿ ਮਹਾਂਪੁਰਖੋ ਬੜੇ ਗਜਬ ਦੀ ਬਾਤ ਹੈ, ਜਿਹੜਾ ਬ੍ਰਹਮਾ ਦੇ ਵਿੱਚ ਗੁਰਪ੍ਰਤਾਪ ਸੂਰਜ ਗ੍ਰੰਥ ਸੀ ਉਹਦੇ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇਣੀ ਲਿਖੀ ਹੈ ਤੇ ਇਹਦੇ ਚ ਲਿਖੀ ਕੋਈ ਨਹੀਂ, ਉਹਦੇ ਚ ਦੇਵੀ ਦਾ ਪ੍ਰਸੰਗ ਕੋਈ ਨਹੀਂ, ਇਹਦੇ ਚ ਰੱਜ ਕੇ ਦੇਵੀ ਦੀ ਉਸਤਤ ਕੀਤੀ ਗਈ। ਇਸ ਕਰਕੇ ਬਾਈ ਬਹੁਤ ਕੁਛ ਇਹ। ਤੇ ਫਿਰ ਭਾਈ ਸੰਤੋਖ ਸਿੰਘ ਜੀ ਨੇ ਪੰਥ ਨੂੰ ਲਿਖਤੀ ਰੂਪ ਚ ਅਧਿਕਾਰ ਦਿੱਤੇ, ਕਹਿੰਦੇ ਇਹਦੇ ਵਿੱਚ ਜਿੱਥੇ ਵੀ ਬਾਦ ਘਾਟ ਪੰਥ ਦੇਖੇ, ਜਿਵੇਂ ਪੰਥ ਦੀ ਗੁਰਸਿੱਖਾਂ ਦਾ ਗੁਰਮਤਾ ਹੋਵੇ ਤਿਵੇਂ ਲਿਹੋ ਬਣਾਏ, ਉਵੇਂ ਹੀ ਬਣਾ ਲਏ ਇਹਨੂੰ। ਇਹ ਨਾ ਸੰਕੋਚ ਕਰੇ ਵੀ ਭਾਈ ਸੰਤੋਖ ਦਾ ਲਿਖਿਆ ਵੀ ਹੁਣ ਦਰਗਾਹੀ ਅੱਖਰ ਨੇ, ਅਸੀਂ ਅੱਜ ਤੱਕ ਨਹੀਂ ਕੀਤਾ, ਹੁਣ ਪਤਾ ਚੱਲਿਆ, ਮੈਂ ਜਾ ਕੇ ਆਪਣੀ ਅੱਖਾਂ ਨਾਲ ਵੇਖਣਾ ਚਾਹੁੰਦਾ ਤੇ ਵੀ ਉਹਨੂੰ ਵੇਖ ਕੇ ਫਿਰ ਮੈਂ ਨਿਸ਼ਚੇ ਨਾਲ ਕਹਿ ਸਕਦਾ। ਕਹਿੰਦੇ ਨੇ ਵੀ ਸ਼੍ਰੋਮਣੀ ਕਮੇਟੀ ਨੇ ਕੰਮ ਆਰੰਭ ਕੀਤਾ ਹੋਇਆ, ਕਿਵੇਂ ਕਰ ਰਹੇ ਨੇ, ਕਿਉਂਕਿ ਇਹਨਾਂ ਦੇ ਵਿੱਚ ਵੀ ਤਾਂ ਬਹੁਤ ਸਾਰੇ ਉਹੋ ਜਿਹੇ ਭਲੇ ਮਾਣਸ ਬੈਠੇ ਨੇ ਜਿਹੜੇ ਉਹਦੇ ਚ ਕੁਛ ਨਾ ਕੁਛ ਹੋ ਸਕਦਾ। ਉਹ ਜਿੰਨੀ ਦੇਰ ਤੱਕ ਸੰਪੂਰਨ ਰੂਪ ਦੇ ਗੁਰਮਤ ਅਨੁਸਾਰ ਗੁਰਬਾਣੀ ਦੀ ਕਸਵੱਟੀ ਰੱਖਿਆ ਪਾਸ ਕਰਕੇ ਉਹਦੇ ਵਿੱਚ ਭਾਈ ਸਾਹਿਬ ਦੀ ਇੰਨਾ ਕੁ ਸ਼ੁਕਰ ਹੈ ਵੀ ਭਾਈ ਸਾਹਿਬ ਦੀ ਲਿਖਤ ਨੂੰ ਵਿਗਾੜਿਆ ਨਹੀਂ ਗਿਆ। ਡਾਕਟਰ ਭਾਈ ਵੀਰ ਸਿੰਘ ਦੀ ਸੁਧਾਈ ਨੂੰ ਮੁੱਖ ਰੱਖ ਕੇ ਅੱਗੇ ਚੱਲੇ ਹੋਏ ਨੇ। ਸ਼ੁਕਰ ਹੈ ਜੀ ਪੰਥ ਨੇ ਇਹ ਕੰਮ ਸ਼ੁਰੂ ਕੀਤਾ, ਬਾਕੀ ਗੁਰੂ ਕਿਰਪਾ ਕਰੇ। ਆਓ ਜਿੱਥੇ ਪਾਠਾਂ ਦੇ ਭੇਦ ਮੈਂ ਬੇਨਤੀ ਕਰਦਾ ਜਾਵਾਂਗਾ ਥੋੜਾ ਬਹੁਤ। ਆਓ ਜਿਸ ਪ੍ਰਕਾਰ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕਰਕੇ ਉਪਦੇਸ਼ ਦੇਣਾ ਆਰੰਭ ਕਰ ਰਹੇ, ਨਿੱਤ ਦੀ ਕੈਸੀ ਕਿਰਿਆ ਸੀ ਵੀਰੇ ਪਾਤਸ਼ਾਹ ਦੀ, ਅੱਜ ਦੀ ਕਥਾ ਵਿੱਚ ਸਾਨੂੰ ਪਤਾ ਚੱਲੇਗਾ ਕਿ ਗੁਰੂ ਸਾਹਿਬ ਜੀ ਉੱਠਦੇ ਕਿੰਨੇ ਵੇਲੇ ਸਨ, ਉਹਨਾਂ ਦੀ ਉੱਠਣ ਦਾ ਸਮਾਂ ਕੀ ਸੀ, ਉਹਨਾਂ ਦੀ ਨਿੱਤ ਕਿਰਿਆ ਕੀ ਸੀ, ਉਹ ਸਾਰਾ ਆ ਰਿਹਾ। ਮਨ ਵਿੱਚ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ ਦੋਹਰਾ ਨਿੱਤ ਪ੍ਰਤ ਸ੍ਰੀ ਸਤਿਗੁਰੂ ਇਹ ਬਿਦ ਕਰਤ ਉਚਾਰ।
ਨਿੱਤ ਪ੍ਰਤੀ ਮਤਲਬ ਹਮੇਸ਼ਾ ਹੀ, ਨਿੱਤ ਪ੍ਰਤ ਸ੍ਰੀ ਸਤਿਗੁਰੂ ਤੇ ਇਹ ਵਿਦ ਵਿਦ ਜੁਗਤੀ ਕਰਤ ਉਚਾਰ। ਇਹ ਪਾਠ ਅੰਤਰ ਹੈ ਜੀ, ਇਹ ਲਿਖਿਆ ਹੋਇਆ ਉਚਾਰ। ਇਹ ਲਿਖਤੀ ਜਿੰਨੇ ਵੀ ਇਸ ਵੇਲੇ ਪ੍ਰੈਸ ਦੇ ਛਪ ਰਹੇ ਗੁਰਪ੍ਰਤਾਪ ਸੂਰਜ, ਉਹਨਾਂ ਚ ਉਚਾਰ ਹੀ ਹੈ, ਅਰਥ ਉਚਾਰ ਦਾ ਵੀ ਬਣ ਜਾਊਗਾ। ਜੋ ਉਚਾਰਦੇ ਸੀ ਉਪਦੇਸ਼ ਸਿੱਖ ਸੁਣਦੇ ਸੀ ਬਣ ਜਾਊਗਾ ਇਹ ਲੇਖਨ। ਇਹ ਆਚਾਰ ਪਾਠ ਹੈ, ਊੜਾ ਨਹੀਂ ਆੜਾ ਹੈ। ਇਹ ਪੁਰਾਣੇ ਲਿਖਤ ਜਿਹੜੇ ਹੱਥ ਲਿਖਤ ਸਰੂਪ ਨੂੰ ਉਹਨਾਂ ਦੇ ਚ ਆੜਾ ਲੱਗਿਆ ਹੋਇਆ। ਨਿਤ ਪ੍ਰਤ ਕਰਚ ਆਚਾਰ, ਆਚਾਰ ਕਰਤਵ, ਇਹ ਕਰਤਵ ਸੀ ਮਹਾਰਾਜ ਦਾ।
ਸੁਣ ਤੂੰ ਚਾਰਤ ਸਿੱਖ ਕੋ ਭੌਜਲ ਕਰ ਹੈ ਪਾਰ।
ਜਿਹੜੇ ਸੁਣਦੇ ਸੀ ਸਿੱਖ ਔਰ ਗੁਰੂ ਦੇ ਉਪਦੇਸ਼ ਨੂੰ ਉਚਾਰਨ ਕਰਦੇ ਸੀ ਤੇ ਉਹ ਫਿਰ ਸਾਧ ਸਿੰਘ ਜੀ ਜਾਂ ਜੋ ਗੁਰੂ ਸਾਹਿਬ ਜੀ ਉਚਾਰਨ ਕਰਦੇ ਸਨ, ਸਿੱਖ ਸੁਣਤ, ਸਿੱਖ ਸੁਣਦੇ ਸੀ ਤੇ ਪੈਦਾਇਕ ਸੰਸਾਰ ਤੋਂ ਪਾਰ ਲੰਘ ਜਾਂਦੇ ਸੀ। ਜਿਹੜੇ ਗੁਰੂ ਸਾਹਿਬ ਦੀ ਰਸਨਾ ਤੋਂ ਉਪਦੇਸ਼ ਸਰਵਣ ਕਰਦੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ।
ਚੌਪਈ ਜਾਮ ਜਾਵਨੀ ਜਾਗਨ ਹੋ ਜਾਗਰਨ ਹੋਏ।
ਇਹ ਹੁਣ ਮਹਾਰਾਜ ਸਾਹਿਬ ਜੀ ਦੀ ਨਿੱਤ ਦੀ ਅੱਠਾਂ ਪਹਿਰਾਂ ਦੀ ਜਿਹੜੀ ਕਿਰਿਆ ਹੈ ਉਹਦਾ ਵਰਣਨ ਹੋਣ ਲੱਗਿਆ। ਗੁਰੂ ਸਾਹਿਬ ਜੀ ਉੱਠਦੇ ਕਿੰਨੇ ਵੇਲੇ ਸਨ, ਜਾਮ ਨਾਮ ਹੈ ਪਹਿਰ ਦਾ, ਜਾਮਨੀ ਨਾਮ ਹੈ ਰਾਤ ਦਾ। ਜਾਮ ਜਾਮਨੀ ਜਾਗਰਣ ਹੋਏ, ਜਦੋਂ ਇੱਕ ਪਹਿਰ ਸੂਰਜ ਚੜ੍ਹਨ ਵਿੱਚ ਰਹਿੰਦਾ ਹੋਵੇ, ਯਾਨੀ ਹੁਣ ਦੇ ਹਿਸਾਬ ਨਾਲ 3 ਘੰਟੇ ਰਹਿੰਦੇ ਹੋਣ ਸੂਰਜ ਚੜ੍ਹਨ ਵਿੱਚ, ਇਹਨੂੰ ਗੁਰਮਤ ਵਿੱਚ ਅੰਮ੍ਰਿਤ ਵੇਲਾ ਮੰਨਿਆ। ਤੇ ਬਾਕੀ ਬਈ ਆਪਣੀ ਮਰਜ਼ੀ ਨਾਲ ਅੰਮ੍ਰਿਤ ਵੇਲਾ ਉਹ ਤਾਂ ਹੁਣ ਕਹਿਣ ਸੁਣਨ ਦੀ ਬਾਤ ਹੀ ਨਹੀਂ ਰਹੀ। ਅੰਮ੍ਰਿਤ ਵੇਲੇ ਦੀ ਵਿਆਖਿਆ ਹੀ ਸਾਰੀ ਪਰਿਭਾਸ਼ਾ ਬਦਲੀ ਜਾ ਰਹੀ ਹੈ। ਗਿਆਨੀ ਦਇਆ ਸਿੰਘ ਜੀ ਦਿਲਬਰ ਢਾਡੀਆਂ ਦੇ ਵਿੱਚ ਬਹੁਤ ਮਸ਼ਹੂਰ ਢਾਡੀ ਸਨ। ਜਦੋਂ ਮੈਂ 97 'ਚ ਪਹਿਲੀ ਵਾਰ ਇੱਥੇ ਆਇਆ ਉਦੋਂ ਰੈਕਸਡੇਲ ਉਹ ਵੀ ਉੱਥੇ ਹੀ ਮੇਰੇ ਆਉਣ ਤੋਂ ਪਹਿਲਾਂ ਆਏ ਹੋਏ ਸਨ ਅਤੇ ਉਹਨਾਂ ਨੇ ਇੱਕ ਦਿਨ ਬਚਨ ਸੁਣਾਇਆ। ਕਹਿੰਦੇ ਮੈਂ ਇੱਕ ਨੌਜਵਾਨ ਨੂੰ ਪੁੱਛਿਆ ਕਾਕਾ ਕਿੰਨੇ ਵਜੇ ਉੱਠਦਾ ਹੈ? ਕਹਿੰਦਾ ਜੀ ਮੈਂ ਅੰਮ੍ਰਿਤ ਵੇਲੇ 8 ਵਜੇ ਉੱਠਦਾ ਹੁੰਦਾ। ਢਾਡੀ ਸਾਹਿਬ ਕਹਿੰਦੇ ਕੀ ਕਿਹਾ ਤੈਂ? ਕਹਿੰਦੇ ਜੇ ਅੰਮ੍ਰਿਤ ਵੇਲੇ 8 ਵਜੇ ਉੱਠਦਾ। ਕਹਿੰਦੇ ਉਹ ਜੇ 8 ਵਜੇ ਕਹਿਣਾ ਸੀ ਅੰਮ੍ਰਿਤ ਵੇਲਾ ਕਿਉਂ ਕਿਹਾ ਤੈਂ? ਕਹਿੰਦਾ ਜੀ ਮੇਰੇ ਲਈ ਤਾਂ 8 ਵਜੇ ਹੀ ਅੰਮ੍ਰਿਤ ਵੇਲਾ। ਇੱਕਣ ਆਪਣੀ ਮਰਜ਼ੀ ਨਾਲ ਅੰਮ੍ਰਿਤ ਵੇਲੇ ਨਹੀਂ ਬਣਨੇ। ਆਹ ਹੁਣ ਤੁਹਾਡੇ ਕੋਲ ਲਿਖਤ ਪਰੂਫ ਹੈ ਤੇ ਪ੍ਰਮਾਣ ਹੈ ਤੁਹਾਡੇ ਕੋਲ ਵੀ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੇ ਜੀਵਨ ਚ ਵੀ ਇਹੀ ਹੈ, ਕਿਤੇ 1.25 ਪਹਿਰ ਕਿਤੇ 1 ਪਹਿਰ। ਤੇ ਜਿਹੜੇ ਸਿੰਘਾਂ ਨੇ ਸ੍ਰੀ ਨਾਨਕ ਪ੍ਰਕਾਸ਼ ਦੀ ਸੰਥਿਆ ਹੁਣ ਇੱਧਰ ਆਉਣ ਤੋਂ ਪਹਿਲਾਂ ਸਮਾਪਤ ਕਰਕੇ ਆਇਆ, 4-5 ਗਿਆਨੀ ਸਿੰਘ ਸੀ, 2 ਜਲੇ ਸਿਰੇ ਲੱਗੇ, ਬਾਕੀ ਆਉਣ ਜਾਣ ਵਾਲੀਆਂ ਸੰਗਤਾਂ ਵੀ ਸਨ। ਉਹ ਸਾਡੇ ਗਿਆਨੀ ਸਿੰਘ ਨੇ ਸਵਾਲ ਕੀਤਾ, ਕਹਿੰਦੇ ਜੀ ਇਹ ਕੀ ਬਾਤ ਹੈ ਵੀ ਕਦੇ 1.25 ਪਹਿਰ ਆ ਜਾਂਦਾ ਕਦੇ 1 ਪਹਿਰ ਆ ਜਾਂਦਾ, ਵੀ ਇਹਨਾਂ ਦੋਨਾਂ 'ਚ ਕਿਹੜੇ ਨੂੰ ਸਹੀ ਮੰਨੀਏ ਅਸੀਂ? ਮੈਂ ਦੋਨੇ ਸਹੀ ਨੇ। ਕਹਿੰਦੇ ਜੀ ਦੋਨੇ ਕਿਵੇਂ ਸਹੀ ਨੇ? ਮੈਂ ਕਿਹਾ ਭਾਈ ਗੱਲ ਇਸ ਤਰ੍ਹਾਂ, ਜਦੋਂ ਗਰਮੀ ਦੀ ਰੁੱਤ ਆ ਜਾਂਦੀ ਹੈ ਉਦੋਂ 1.25 ਪਹਿਰ, ਜਦੋਂ ਸਰਦੀ ਰੁੱਤ ਆ ਜਾਂਦਾ 1 ਪਹਿਰ, ਵੀ ਟਾਈਮ ਦਾ ਫਰਕ ਹੁੰਦਾ ਹੈ ਸੂਰਜ ਚੜ੍ਹਨ ਦਾ, ਹੋਰ ਕੋਈ ਇਹਦੇ 'ਚ ਬਹੁਤਾ ਪੈਣ। ਕਹਿੰਦੇ ਜੀ ਹੁਣ ਠੀਕ ਹੈ ਚੱਲੀਏ। ਤੋ ਇਸ ਕਰਕੇ ਜਾਮ ਜਾਵਨੀ ਜਾਗਰਣ ਹੋਏ, ਉਦੋਂ ਮਹਾਰਾਜ ਸਾਹਿਬ ਜੀ ਉੱਠਦੇ ਸਨ।
ਸੇਜਾ ਤਜਹਿ ਸੈਨ ਕੀ ਜੋਏ,
ਅੰਮ੍ਰਿਤ ਵੇਲੇ ਸਿੱਖ ਕੀ ਤੇ ਫਿਰ ਉਸ ਵੇਲੇ ਬਿਸਤਰੇ ਤੇ ਪਿੱਠ ਕੀ ਲੱਗ ਜਾ ਸਿੱਖ ਦੀ ਅੰਮ੍ਰਿਤ ਵੇਲੇ? ਤੇ ਮਹਾਰਾਜ ਸਾਹਿਬ ਜੀ ਫਿਰ ਨਿੰਦਰਾ ਤਿਆਗ ਕੇ ਗਰੀਬ ਨਿਵਾਜ ਸਤਿਗੁਰੂ ਜੀ ਜਾਗਰਣ ਕਰਦੇ ਸਨ। ਸਿਹਜਾ ਸੌਣ ਸਮੱਗਰੀ ਨੂੰ ਕਹਿੰਦੇ ਨੇ, ਜਿਹਦੇ ਵਿੱਚ ਮੰਜਾ ਬਿਸਤਰਾ, ਜਿਹਦੇ ਵਿੱਚ ਦਰੀ, ਰਜਾਈ, ਤਲਾਈ, ਸਰਾਣਾ, ਵਿਛਾਉਣਾ, ਸਾਰਾ ਕੁਝ ਇਕੱਠੇ ਨੂੰ ਸਿਹਜਾ ਕਹਿ ਦਿੰਦੇ। ਸੌਣ ਸਮੱਗਰੀ, ਆਰਾਮ ਕਰਨ ਵਾਲੀ ਸਾਰੀ ਸਮੱਗਰੀ ਸਿਹਜਾ ਹੈ। ਸਿਹਜਾ ਤਜੇ ਸੈਨ ਕੀ ਜੋਏ, ਸੌਣ ਦੀ ਜਿਹੜੀ ਸਿਹਜਾ ਸੀ ਉਹ ਤਿਆਗ ਦਿੰਦੇ ਸਨ।
ਕਰਹਿ ਸੋਚ ਪਨ ਧੋਹਿ ਪਾਵਨ,
ਫਿਰ ਸੋਚਾਚਾਰ ਕਰਦੇ। ਸੋਚਾਚਾਰ ਦਾ ਤੇ ਇਸ਼ਨਾਨ ਦਾ ਥੋੜਾ ਜਿਹਾ ਫਰਕ ਹੈ, ਆਪ ਸਿਆਣੇ ਸੂਝਵਾਨ ਸਰੋਤੇ ਹੋ। ਸੋਚਾਚਾਰ ਕਹਿੰਦੇ ਨੇ ਜਿਵੇਂ ਜੰਗਲ ਮੈਦਾਨੇ ਜਾਣਾ, ਮਲ ਤਿਆਗ ਕਿਰਿਆ ਕਰਨੀ, ਫਿਰ ਆ ਕੇ 5 ਇਸ਼ਨਾਨਾਂ ਕਰਨਾ ਤੇ ਦੋਨੇ ਪੈਰਾਂ ਦੇ ਸਮੇਤ ਗੋਡਿਆਂ ਤੱਕ ਲੱਤਾਂ ਧੋਣੀਆਂ, ਕੂਹਣੀਆਂ ਤੱਕ ਬਾਹਾਂ ਧੋਣੀਆਂ ਤੇ ਇੱਕ ਮੂੰਹ ਧੋ ਲੈਣਾ, ਤੇ ਇਹਨੂੰ ਕਹਿੰਦੇ ਸੋਚਾਚਾਰ। ਇਸ਼ਨਾਨ ਨਹੀਂ ਹੈ ਇਹ, ਇਸ਼ਨਾਨ ਤੋਂ ਪਹਿਲੀ ਕਿਰਿਆ ਹੈ। ਤੇ ਇਉਂ ਆ ਕੇ ਫਿਰ ਸਤਿਗੁਰੂ ਮਹਾਰਾਜ ਉੱਠ ਕੇ ਸੋਚਾਚਾਰ ਕਰਦੇ ਤੇ ਜਿਹਦੇ ਵਿੱਚ ਪੁੰਨ ਧੋਵੇ ਪਾਵਨ, ਆਪਣੇ ਪੈਰਾਂ ਹੱਥ ਪੈਰ ਆਦਿ ਨੂੰ, ਇਹਨੂੰ 5 ਇਸ਼ਨਾਨਾਂ ਕਹਿੰਦੇ ਆ। ਕਹਿੰਦੇ ਇਸ ਪ੍ਰਕਾਰ ਫਿਰ ਇਸ਼ਨਾਨ ਕਰਦੇ, ਇਸ਼ਨਾਨ ਕਰਨ ਤੋਂ ਪਹਿਲੀ ਕਿਰਿਆ ਸੋਚਾਚਾਰ ਕਰਦੇ।
ਪਾਵਨ ਹੋਣ ਕਰਹਿ ਰਦ ਧਾਵਨ,
ਕਹਿੰਦੇ ਦਾਤਣ ਕਰਨ ਤੋਂ ਪਹਿਲਾਂ, ਰਦ ਸੰਸਕ੍ਰਿਤ ਵਿੱਚ ਰਦ ਨਾਮ ਦੰਦਾਂ ਦਾ ਹੈ, ਧਾਵਨ ਜਣੀ ਦੰਦਾਂ ਨੂੰ ਮਾਂਜਣ ਦੀ ਕਿਰਿਆ ਜਿਹੜੀ ਹੈ ਦਾਤਣ ਕਰਨੀ ਤੇ ਦੰਦ ਸਾਫ਼ ਕਰਨੇ, ਤੇ ਫਿਰ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਪਾਵਨ ਹੋਣ, ਜਣੀ ਇਸ਼ਨਾਨ ਕਰਨ ਦੀ ਕਿਰਿਆ ਤੋਂ, ਇਹ ਪਾਵਨ ਹੋਣ ਦੇ ਥਾਂ ਤੇ ਹਏ ਨੂੰ ਹੋੜਾ ਜਿਹੜੇ ਪੁਰਾਣਾ ਪਾਠ ਹੈ ਹੋਏ, ਪਾਵਨ ਹੋਏ, ਇੱਥੇ ਲਿਖਿਆ ਪਾਵਨ ਹੋਣ, ਚਲੋ ਬਹੁਤਾ ਫਰਕ ਨਹੀਂ ਹੈ। ਤੇ ਹੋ ਕਰਕੇ ਇਸ ਪ੍ਰਕਾਰ ਫਿਰ ਸੋਚਾਚਾਰ ਕਰਕੇ ਦਾਤਣ ਆਦਿ ਕਰਕੇ
ਬਹੁਰ ਬਦਨ ਅਰਵਿੰਦ ਪਖਾਰੇ,
ਤੇ ਬਹੁਰ ਫਿਰ ਆਪਣਾ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਕਰਕੇ
ਸ਼ੀਤਲ ਨੀਰ ਇਸ਼ਨਾਨ ਸੁਧਾਰੇ,
ਇਸ਼ਨਾਨ ਕਰਨ ਲੱਗਿਆ ਪਹਿਲਾਂ ਸੁਭਾਵ ਕੀ ਹੈ, ਪਹਿਲਾਂ ਮੂੰਹ ਧੋਈਦਾ ਤੇ ਆਪਣੇ ਚਿਹਰੇ ਦੇ ਉੱਤੇ ਅੱਖਾਂ ਛਿੱਟੇ ਮਾਰਨੇ ਤੇ ਫਿਰ ਮੂੰਹ ਧੋ ਕੇ ਫਿਰ ਸਾਰਾ ਸਰੀਰ ਦਾ ਇਸ਼ਨਾਨ ਕਰਾਉਣਾ। ਇਉਂ ਮਹਾਰਾਜ ਸਾਹਿਬ ਜੀ ਫਿਰ ਸ਼ੀਤਲ ਜਲ, ਸ਼ੀਤਲ ਜਲ ਦਾ ਮਤਲਬ ਹੈ ਠੰਡੇ ਪਾਣੀ ਦੇ ਨਾਲ, ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਕਿਤੇ ਵੀ ਗਰਮ ਪਾਣੀ ਦੇ ਨਾਲ ਇਸ਼ਨਾਨ ਕਰਨ ਦੀ ਕਿਰਿਆ ਨਹੀਂ ਲਿਖੀ ਹੋਈ। ਠੰਡੇ ਪਾਣੀ ਦੇ ਨਾਲ ਇਸ਼ਨਾਨ ਵਰਕੇ ਰਹਿਤ ਨਾਵੇਂ 'ਚ ਲਿਖਿਆ, ਠੰਡੇ ਪਾਣੀ ਜੋ ਨੇ ਨਾਵੈ, ਰਹਿਤ ਬਿਨਾਂ ਪ੍ਰਸਾਦ ਵਰਤਾਵੈ ਆਦਿ ਸਾਰੀ ਆਉਂਦੀ ਹੈ। ਪਰ ਕੀਤਾ ਕੀ ਜਾਵੇ, ਤੁਹਾਡੇ ਵਾਲੇ ਤਾਂ ਠੰਡਾ ਪਾਣੀ ਵੀ ਠੰਡੇ ਪਾਣੀ ਵਰਗਾ ਨਹੀਂ, ਤਾਂ ਨਿਰੀਓ ਬਰਫ਼ ਘੁਲੀ ਹੋਈ ਹੈ। ਇੱਕ ਉਹ ਭਾਈ ਦੱਸਦਾ ਸੀ, ਭਾਈ ਦਿਲਾਵਰ ਸਿਓਰਾ ਦੇ ਘਰੇ, ਕਹਿੰਦੇ ਜੀ ਉੱਥੇ ਪਹਾੜਾਂ ਦੇ ਵਿੱਚ ਰਹਿਣ ਵਾਲੇ ਨਿੱਕੇ ਨਿੱਕੇ ਬੱਚੇ, ਪੰਜ ਪੰਜ ਚਾਰ ਛੇ ਪੰਜ ਸਾਲ ਦੇ ਬੱਚੇ ਬਰਫ਼ ਦੇ ਨਾਲ ਇਸ਼ਨਾਨ ਕਰਦੇ, ਕਹਿੰਦੇ ਦੇਖਿਆ ਬਰਫ਼ ਮਲ ਮਲ ਕੇ ਇਸ਼ਨਾਨ ਕਰਦੇ। ਉਹ ਇਹੋ ਜਿਹੀ ਮਨ ਹੋ ਜਾਂਦਾ ਹੈ। ਤੋ ਇਸ ਕਰਕੇ ਠੰਡੇ ਪਾਣੀ ਦੇ ਨਾਲ ਇੱਕ ਤੁਹਾਡੇ ਇੱਥੇ ਟੋਰਾਂਟੋ ਦੀ ਡਾਕਟਰ ਸਾਹਿਬਾਨ, ਉਹਨਾਂ ਨੇ ਆਪਣਾ ਪ੍ਰੈਕਟੀਕਲ ਦੱਸਿਆ ਮੈਨੂੰ, ਅਤੇ ਉਹ ਕਹਿੰਦੇ ਜੀ ਮੈਂ ਕਦੇ ਵੀ ਗਰਮ ਪਾਣੀ ਨਾਲ ਨਹੀਂ ਨਹਾਤਾ। ਮੈਂ ਕਹਿੰਦਾ ਡਾਕਟਰ ਸਾਹਿਬ ਵੀ ਤੁਸੀਂ, ਕਹਿੰਦੇ ਜੀ ਇਹਦਾ ਇੱਕ ਰੀਜ਼ਨ ਹੈ, ਅਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਾਡੇ ਜਿਹੜੇ ਮਸਲ ਨੇ ਅਤੇ ਉਹਨਾਂ ਦੇ ਲਈ ਠੰਡੇ ਪਾਣੀ ਦਾ, ਕਹਿੰਦੇ ਤੁਸੀਂ ਆਮ ਨਹੀਂ ਸੁਣਿਆ ਵੀ ਜੇ ਕਿਤੇ ਦਰਦ ਹੁੰਦਾ ਉੱਥੇ ਬਰਫ਼ ਉਹਦੇ ਉੱਤੇ ਰੱਖਦੇ ਹੈ, ਉਹ ਕਾਹਦੇ ਲਈ ਰੱਖਦੇ? ਇਹ ਮਸਲਾਂ ਨੂੰ ਜੋੜਦਾ ਹੈ, ਟੁੱਟੇ ਹੋਏ ਮਸਲਾਂ ਨੂੰ ਜੋੜਦਾ, ਔਰ ਇਹਦੇ ਵਿੱਚ ਅਤੇ ਮਸਲ ਜਿਹੜੇ ਨੇ ਉਹ ਹਰਕਤ, ਸਾਰੇ ਸਰੀਰ ਦੇ ਮਸਲ ਜਿਹੜੇ ਨੇ ਉਹ ਹਰਕਤ ਵਿੱਚ ਆਉਂਦੇ ਨੇ। ਸੁੰਗੜਨਾ ਅਤੇ ਫੈਲਣਾ ਦੀ ਕਿਰਿਆ ਹੁੰਦੀ ਹੈ, ਇਹਦੇ ਨਾਲ ਬੰਦਾ ਤੰਦਰੁਸਤ ਰਹਿੰਦਾ। ਠੰਡੇ ਪਾਣੀ ਨਾਲ ਨਹਾ ਕੇ ਬੰਦਾ ਮਹਿਸੂਸ ਕਰੂਗਾ ਭਾਈ ਸਾਰੀ ਸੁਸਤੀ ਲੈ ਗਈ, ਥੋੜ੍ਹਾ ਚਿਰ ਤਾਂ ਤਕਲੀਫ ਹੁੰਦੀ ਹੈ ਅਤੇ ਫਿਰ ਬਾਅਦ ਦੇ ਵਿੱਚ ਬੜਾ ਆਰਾਮ ਮਹਿਸੂਸ ਹੁੰਦਾ ਅਤੇ ਨਿੱਘ ਮਹਿਸੂਸ ਹੁੰਦਾ। ਅਤੇ ਇਹ ਪਰਮੇਸ਼ੁਰ ਨੇ ਸਾਡੇ ਅੰਦਰ ਹੀਟਰ ਵੀ ਲਾਇਆ ਹੋਇਆ ਅਤੇ ਏਸੀ ਵੀ ਲਾਇਆ ਹੋਇਆ। ਜਦੋਂ ਬਾਹਰ ਤੋਂ ਚਮੜੇ ਨੂੰ ਠੰਡ ਲੱਗਦੀ ਹੈ ਏਸੀ ਡਾਊਨ ਹੋ ਜਾਂਦਾ, ਉਸੇ ਵੇਲੇ ਅੰਦਰ ਜਿਹੜੀ ਹੀਟਰ ਜਿਹੜਾ ਉਹ ਚੱਲ ਪੈਂਦਾ, ਜਦੋਂ ਬਾਹਰ ਤੋਂ ਤਪਸ਼ ਲੱਗਦੀ ਹੈ ਉਦੋਂ ਏਸੀ ਚੱਲ ਪੈਂਦਾ। ਇਹ ਸਾਡੀ ਬਾਡੀ ਦੇ ਸਿਸਟਮ ਬਣਾਇਆ ਹੋਇਆ। ਰੱਬ ਨੇ ਵਿਗਿਆਨੀਆਂ ਨੂੰ ਪੁੱਛੋ ਕਿਸੇ ਨੂੰ, ਚਲੋ ਮੈਂ ਤਾਂ ਇੰਨਾ ਸਿਹਤ ਵਿਗਿਆਨ ਨਹੀਂ ਪੜ੍ਹਿਆ, ਥੋੜ੍ਹਾ ਬਹੁਤ ਸੁਣੀ ਸੁਣਾਈ ਗੱਲ ਜਿਹੜੀ ਹੈ ਕੰਮ ਦੀਆਂ ਗੱਲਾਂ ਗ੍ਰਹਿਣ ਕਰ ਲਈਆਂ। ਇਸ ਕਰਕੇ ਗੁਰੂ ਸਾਹਿਬਾਨਾਂ ਨੇ ਇਸ਼ਨਾਨ ਕਰਨਾ ਠੰਡੇ ਪਾਣੀ ਦੇ ਨਾਲ ਜੇ,
ਨਿਜ ਆਨੰਦ ਮੈਂ ਨਿਚਲ ਹੋਏ,
ਨਿਜ ਆਪਣਾ ਆਪ, ਆਪਣਾ ਆਪਾ ਯਾਨੀ ਆਤਮਕ ਸਰੂਪ ਦਾ ਆਨੰਦ ਲੈਂਦੇ, ਆਪਣੇ ਸਰੂਪ ਦੀ ਹੀ ਲਖਤਾ ਕਰਕੇ ਆਤਮਕ ਸਰੂਪ ਦੀ ਆਨੰਦਤਾਈ ਵਿੱਚ ਰਹਿੰਦੇ ਹਨ।
ਲਗ ਸਮਾਦ ਨਿਰਵਿਕਲਪ ਸੋ ਜੋਏ,
ਫਿਰ ਸਮਾਧੀ ਕਿਹੜੀ ਲੱਗਦੀ ਹੈ? ਸਮਾਧੀ ਦੀ ਪਰਿਭਾਸ਼ਾ ਆਪ ਜੀ ਨੇ ਪਿਛਲੇ ਦਿਨਾਂ 'ਚ ਸੁਣੀ ਹੈ, ਦੁਬਾਰੇ ਕਹਿਣ ਦੀ ਲੋੜ ਨਹੀਂ। ਨਿਰਵਿਕਲਪ ਸਮਾਧ ਜਿਹਦੇ ਵਿੱਚ ਕੋਈ ਵੀ ਮੈਂ ਮੇਰੀ ਦਾ ਸੰਕਲਪ ਵਿਕਲਪ ਦੀ ਕੋਈ ਕਿਰਿਆ ਹੀ ਨਹੀਂ ਹੈ। ਸੁਣਨ ਅਵਸਥਾ ਅੰਤਰ ਸੁਣੰਗ, ਬਾਹਰ ਸੁਣੰਗ, ਤ੍ਰੈਪਨ ਸੁਣੰਗ, ਸੁਣੰਗ ਚੌਥੇ ਸੁਣੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੰਗ। ਇਹ ਹੌਲੀ ਹੌਲੀ ਸਹਿਜੇ ਸਹਿਜੇ ਸਾਹ ਸੁਣੀ ਸਮਾਧੀ ਲੱਗਣੀ ਸ਼ੁਰੂ ਹੁੰਦੀ ਹੈ। ਯਕ ਲਗਤ ਕੁਛ ਨਹੀਂ ਹੁੰਦਾ, ਪਹਿਲਾਂ ਕਿਤੇ ਮਿੰਟ ਸਕਿੰਟ ਲਈ, ਪਹਿਲਾਂ ਸਕਿੰਟਾਂ ਦੇ ਵਿੱਚ, ਫਿਰ ਮਿੰਟਾਂ 'ਤੇ, ਫਿਰ ਹੌਲੀ 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 ਉਹ ਵੱਧਦੀ ਹੁੰਦੀ ਹੈ। ਮਿਹਨਤ ਹੈ ਜਿੰਨੀ ਕਰੋ, ਜਿੰਨਾ ਸਿਆਣੇ ਕਹਿੰਦੇ ਗੁੜ ਪਾਓ ਉਨਾ ਮਿੱਠਾ ਹੁੰਦਾ ਹੈ। ਤੋ ਇਸ ਪ੍ਰਕਾਰ ਨਿਰਵਿਕਲ ਸਮਾਧੀ ਦੇ ਵਿੱਚ ਹੋ ਜਾਂਦੇ ਨੇ।
ਭਈ ਪ੍ਰਾਤ ਸੂਰਜ ਜਬ ਨਿਕਸਹਿ,
ਤੇ ਹੁਣ ਸਮਾਂ ਹੋ ਗਿਆ ਵੀ ਜਦੋਂ ਮਹਾਰਾਜ ਸਾਹਿਬ ਜੀ ਸਾਰਾ ਨਿਤਨੇਮ ਸਮਾਪਤ ਹੋ ਜਾਂਦਾ ਬਾਣੀ ਦਾ, ਉਧਰ ਸੂਰਜ ਦੀਆਂ ਕਿਰਨਾਂ ਸੰਸਾਰ ਨੂੰ ਚਾਨਣਾ ਦੇਣ ਵਾਸਤੇ ਸੂਰਜ ਆਪਣਾ ਮੁੱਖ ਦਿਖਾਉਂਦਾ, ਇੱਧਰ ਗੁਰੂ ਸੂਰਜ ਵੀ ਉਸ ਵੇਲੇ ਆਪਣੀ ਸਮਾਧੀ ਤੋਂ ਉਥਾਨ ਹੋ ਜਾਂਦੇ।
ਕਮਲ ਬਲੋਚਨ ਸੁੰਦਰ ਵਿਕਸਹਿ,
ਤੇ ਉਸ ਵੇਲੇ ਕਮਲਾਂ ਵਰਗੇ ਨੇਤਰ ਜਿਹੜੇ ਹਨ ਗੁਰੂ ਸਾਹਿਬ ਜੀ ਦੇ, ਗੁਰੂ ਅੰਗਦ ਦੇਵ ਜੀ ਦੇ, ਫਿਰ ਜਿਵੇਂ ਕਮਲ ਖਿੜਦਾ ਸੂਰਜ ਨੂੰ ਵੇਖ ਕੇ, ਕਹਿੰਦੇ ਇਸੇ ਤਰ੍ਹਾਂ ਮਹਾਰਾਜ ਸਾਹਿਬ ਦੇ ਨੇਤਰ ਪ੍ਰਕਾਸ਼ ਹੋ ਜਾਂਦੇ ਤੇ ਨੇਤਰ ਖੁੱਲਦੇ ਮਹਾਰਾਜ ਸਾਹਿਬ ਜੀ ਦੇ।
ਪ੍ਰਥਮ ਦ੍ਰਿਸ਼ਟ ਜਿਸ ਪਰ ਤਵ ਪਰ,
ਤੇ ਹੁਣ ਇੱਕ ਬਾਤ ਵੀ ਜਿਸ ਵੇਲੇ ਮਹਾਰਾਜ ਦੇ ਨੇਤਰ ਖੁੱਲਦੇ ਸਮਾਧੀ ਪਹਿਰ ਸਮਾਧੀ ਤੋਂ ਬਾਅਦ, ਜਿਹੜਾ ਸਖਸ਼ ਸਾਹਮਣੇ ਹੁੰਦਾ ਜਿਹਦੇ ਤੇ ਪਹਿਲੀ ਦ੍ਰਿਸ਼ਟੀ ਪੈਂਦੀ ਮਹਾਰਾਜ ਦੇ, ਭਾਵੇਂ ਉਹ ਜਨਮ ਤੋਂ ਕੋਹੜੀ ਕਿਉਂ ਨਹੀਂ ਹੈ, ਕਿੱਡਾ ਹੀ ਅਸਾਧ ਰੋਗ ਲੱਗਿਆ ਹੋਇਆ ਉਸਨੂੰ, ਉਹਨੂੰ ਮਾਨਸਿਕ ਰੋਗ ਹੈ, ਉਹਨੂੰ ਸਰੀਰਕ ਰੋਗ ਹੈ, ਕੋਈ ਰੋਗ ਹੈ ਜਿਹਦੇ ਉੱਤੇ ਦ੍ਰਿਸ਼ਟੀ ਪੈ ਜਾਂਦੀ।
ਰੋਗੀ ਰੋਗ ਦੁਖੀ ਦੁੱਖ ਹਰੇ,
ਰੋਗੀਆਂ ਦੇ ਰੋਗ ਤੇ ਦੁਖੀਆਂ ਦੇ ਦੁੱਖ, ਦੁੱਖਾਂ ਦੁੱਖ ਤਾਂ ਮਾਨਸਿਕ ਵੀ ਹੋ ਸਕਦਾ ਨਾ, ਤੇ ਉਹਦਾ ਦੁੱਖ ਜਾਂ ਰੋਗ ਨਹੀਂ ਸੀ ਰਹਿੰਦਾ, ਇਸੇ ਕਰਕੇ ਭੱਟਾ ਨੇ ਕਿਹਾ ਅਮੇ ਅੰਦਰ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਤ। ਹੈ ਗਰੀਬ ਨਵਾਜ, ਤੇਰੀ ਦ੍ਰਿਸ਼ਟੀ ਜਿਹਦੇ 'ਤੇ ਪੈਂਦੀ ਸੀ ਉਹਨਾਂ ਦੇ ਪਾਪ ਨਾਸ਼ ਹੋ ਜਾਂਦੇ, ਉਹਨਾਂ ਦੇ ਰੋਗ ਨਾਸ਼ ਹੋ ਜਾਂਦੇ, ਦੁੱਖ ਰਾਸ ਹੋ ਜਾਂਦੇ।
ਆਦਿ ਵਿਆਦ ਜੋ ਪਾਦਾ ਜੋ ਪਾਵੇ।
ਇਹ ਸਾਸ ਜੀ ਜਿਹੜੇ ਆਦਿ ਕਹਿੰਦੇ ਨੇ ਮਾਨਸਿਕ ਰੋਗ ਜਿਹੜਾ ਹੁੰਦਾ, ਮਨ ਨੂੰ ਲੱਗਿਆ ਹੋਇਆ ਰੋਗ, ਤੇ ਵਿਆਹ ਦਾ ਜਿਹੜਾ ਸਰੀਰ ਨੂੰ ਲੱਗਿਆ ਹੋਵੇ। ਤਨ ਦੇ ਰੋਗਾਂ ਨਾਲੋਂ ਮਨ ਦੇ ਰੋਗ ਜਿਹੜੇ ਨੇ ਬਹੁਤ ਖਤਰਨਾਕ ਨੇ, ਤੇ ਇਸ ਕਰਕੇ ਤੇ ਚਿੰਤਾ ਦਾ ਰੋਗ ਹੈ ਜਿਹੜਾ ਆਦਿ ਰੋਗ ਹੈ, ਮਨ ਦੀ ਬੇਚੈਨੀ ਜਿਹੜਾ ਆਦਿ ਰੋਗ ਹੈ, ਵਿਆਹ ਰੋਗ ਹੈ ਜਿਹੜਾ ਸਰੀਰ ਨੂੰ ਕਿਸੇ ਪ੍ਰਕਾਰ ਦਾ ਵੀ, ਰੋਗਾਂ ਦੀਆਂ ਕਿਸਮਾਂ ਹੋ ਸਕਦੀਆਂ ਸਰੀਰ ਦੇ ਉੱਤੇ, ਇਹਦਾ ਪ੍ਰਭਾਵ ਪੈਂਦਾ ਤੇ ਖਿਲਤਾਂ ਵਿਗੜ ਜਾਂਦੀਆਂ ਹਨ। ਮੂਲ ਰੂਪ ਦੇ ਵਿੱਚ ਤਾਂ ਦੋ ਹੀ ਚੀਜ਼ਾਂ ਹਨ ਇਹਦੇ ਵਿੱਚ ਸਾਸ ਜੀ, ਉਦਰ ਰੋਗ, ਉਦਰ ਤੇ ਰੁਦਰ ਜਿਹੜਾ ਇਹਦੇ ਵਿਗਾੜ ਨਾਲ, ਕਿਸੇ ਦਾ ਉਦਰ ਵਿਗਾੜ ਹੋ ਗਿਆ, ਪੇਟ ਖਰਾਬ ਹੈ, ਪੇਟ ਠੀਕ ਨਹੀਂ, ਸੈਂਕੜੇ ਬਿਮਾਰੀਆਂ ਜਨਮ ਲੈਣਗੀਆਂ। ਫਿਰ ਇਕੱਲਾ ਪੇਟ ਹੀ ਤੇਰਾ ਨਹੀਂ, ਇਹ ਬਹੁਤ ਬਿਮਾਰੀਆਂ ਦਾ ਕਾਰਨ ਬਣ ਜਾਏਗਾ। ਫਿਰ ਰੁਦਰ ਵਿਗਾੜ, ਜੇ ਖੂਨ ਵਿੱਚ ਵਿਗਾੜ ਆ ਗਿਆ ਕਿੰਨੀਆਂ ਹੀ ਜਨਮਾਂ, ਉਹ ਉਹਦੇ ਵਿੱਚ ਪਤਾ ਨਹੀਂ ਬਿਮਾਰੀਆਂ ਕਿੰਨੀਆਂ ਜਨਮ ਰਹਿਣਗੀਆਂ। ਤੇ ਜਿਸ ਵੇਲੇ ਧਨੰਤਰ ਵੈਦ ਨੇ ਜਨਮ ਲਿਆ, ਇਹ 14 ਰਤਨਾਂ ਦੇ ਵਿੱਚੋਂ ਇੱਕ ਰਤਨ ਰੂਪ ਦੇ ਅੰਦਰ ਮੰਨਿਆ ਗਿਆ। ਸ੍ਰੀ ਮਨਰੰਭਾ ਵਾਰਨੀ ਸੰਖ ਅਮੀ ਗਜਰਾਜ ਵੇਖਦੇ ਨੇ ਸਸੀ ਕਲਤਰ, ਸੰਖ ਅਮੀ ਗਜਰਾਜ ਇਹਦੇ ਵਿੱਚ ਧਨੰਤਰ ਵੈਦ ਦਾ ਨਾਂ ਆਇਆ। ਕਹਿੰਦੇ ਜਦੋਂ ਜਨਮਿਆ ਸੀ ਉਹਦੇ ਹੱਥ ਵਿੱਚ ਇੱਕ ਹਰੜ ਸੀ, ਇੱਕ ਹੱਥ ਵਿੱਚ ਹਰੜ, ਸ਼ਾਇਦ ਆਪ ਜੀ ਦੇ ਧਿਆਨ ਵਿੱਚ ਕਦੇ ਆਈ ਹੋਵੇ ਗੱਲ ਜਾਂ ਨਹੀਂ, ਇੱਕ ਹਰੜ ਸੀ, ਦੂਜੇ ਹੱਥ ਵਿੱਚ ਉਹਦੇ ਜੋਗ ਸੀ ਖੂਨ ਪੀਣ ਵਾਲੇ। ਕਹਿੰਦੇ ਧਨੰਤਰ ਨੇ ਸਾਰੀ ਜ਼ਿੰਦਗੀ ਜਿੰਨਾ ਇਲਾਜ ਕੀਤਾ ਮਰੀਜ਼ਾਂ ਦਾ ਉਸ ਹਰੜ ਦੇ ਨਾਲ ਔਰ ਉਸ ਜੋਗ ਦੇ ਨਾਲ ਕੀਤਾ। ਜਿਹਨੂੰ ਰੁਦਰ ਵਿਗਾਰ ਹੈ ਉਹਨੂੰ ਜੋਗ ਚਮੇੜ ਦੇਣੀ, ਗੰਦਾ ਖੂਨ ਪੀ ਲੈਣਾ ਤੇ ਸਾਫ ਬਣਨਾ ਸ਼ੁਰੂ ਹੋ ਜਾਣਾ। ਜਿਹੜਾ ਉਦਰ ਰੋਗ ਹੈ ਉਸ ਨੂੰ ਹਰੜ ਦੇਣੀ। ਸਾਧ ਜੀ, ਜਿਹੜੀ ਕਿਸਮ ਦੀ ਇਹ ਹਰੜ ਸੀ ਜਿਹੜੀ ਧਨੰਤਰ ਦੇ ਹੱਥ ਵਿੱਚ ਸੀ ਨਾ, ਮੈਂ ਇਹ ਵੀ ਬੇਨਤੀ ਕਰਦੇ ਹਾਂ, ਇਹ ਹਰੜ ਦੇ ਦਰਸ਼ਨ ਹੋਣੇ ਵੀ ਦੁਰਲੱਭ ਸਨ, ਇਹਦੀ ਕਿਸਮ ਹੈ। ਉਸ ਤਰ੍ਹਾਂ ਤਾਂ 12-14 ਕਿਸਮ ਦੀ ਹੈ ਹਰੜ, 12-14 ਕਿਸਮ ਦੀ ਹੈ ਇਕੱਲੀ ਹਰੜ। ਹਰੜ ਇਹਦਾ ਜੇ ਕਿਤੇ ਆਪ ਜੀ ਸੱਤਵੇਂ ਪਾਤਸ਼ਾਹ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਸੁਣੋ, ਸ਼ਾਹਜਹਾਨ ਦਿੱਲੀ ਦੇ ਤਖ਼ਤ ਤੇ ਬੈਠਾ ਹੈ ਤੇ ਇੱਧਰ ਗੁਰੂ ਹਰਰਾਏ ਸਾਹਿਬ ਜੀ ਤਖ਼ਤ ਤੇ ਬੈਠੇ ਨੇ ਗੁਰੂ ਤਖ਼ਤ ਦੀ, ਗੁਰੂ ਨਾਨਕ ਦੀ। ਜਿਸ ਗੁਰੂ ਹਰਰਾਏ ਸਾਹਿਬ ਦੇ ਦਾਦੇ ਦੇ ਨਾਲ ਸ਼ਾਹਜਹਾਨ ਨੇ 4 ਜੰਗ ਲੜੇ, ਔਰ ਫਿਰ ਕਰਤਾਰਪੁਰ ਦੀ ਜੰਗ ਤਾਂ ਐਸੀ ਹੋਈ ਜਿਹਦੇ ਵਿੱਚ ਸ਼ਾਹਜਹਾਨ ਨੇ ਜੀਵਨ ਦੀ ਬਾਜ਼ੀ ਲਾ ਦਿੱਤੀ, ਪੈਂਦੇ ਸਾਂ ਵਰਗੇ ਵੀ ਬੇਈਮਾਨ ਉੱਧਰ ਰਲੇ ਹੋਏ ਸਨ, ਤੇ 5 ਪਹਿਰ ਤੇ 4 ਘੜੀਆਂ ਇਹ ਜੰਗ ਹੋਇਆ ਸੀ। ਪਹਿਰ ਰਾਤ ਰਹਿੰਦੀ ਜੰਗ ਛੇੜਿਆ ਸੀ ਤੁਰਕਾਂ ਨੇ, ਤੇ ਮਰੇ ਕਿੰਨੇ ਸਰਕਾਰੀ ਬੰਦੇ, ਕਿੰਨੇ ਮਰੇ, 1,00,000 ਤੇ ਥੋੜੇ ਜੇ ਘੱਟ, ਸਭ ਨਿਬੜ ਗਿਆ ਕੰਮ। ਤੇ ਗੁਰੂ ਸਾਹਿਬ ਨੇ ਆਪਣੇ ਸੂਰਮਿਆਂ ਦੀ ਗਿਣਤੀ ਕੀਤੀ, 700 ਸੂਰਮਾ ਸ਼ਹੀਦ ਹੋਇਆ ਸੀ। ਐਡੀ ਵਿਉਂਤਬੰਦੀ ਦੀ ਲੜਾਈ ਸੀ ਇਹ, ਇਹਦੇ ਚ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਗ ਲਿਆ ਇਸ ਲੜਾਈ ਵਿੱਚ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਹਾਦਰੀ ਵੇਖ ਕੇ ਜਦੋਂ ਸ਼ਾਹਜਹਾਨ ਨੂੰ ਪਤਾ ਲੱਗਿਆ ਸੀ ਵੀ 1,00,000 ਫੌਜ ਚੜ੍ਹ ਦਿੱਤੀ ਗੱਡੀ, ਤੂੰ ਤਾਂ ਘੋੜੇ ਡੀਕਦੈ, ਬਾਜ਼ ਡੀਕਦੈ, ਉਹ ਜਿਹੜੇ ਤੇਰੇ ਗਏ ਸੀ ਫੜਨ ਗੁਰੂ ਦਾ, ਉਹ ਵੀ ਜੰਦਮ ਨੂੰ ਪਹੁੰਚਾ ਦਿੱਤੇ। ਜਿਵੇਂ ਮੁਸਲਮਾਨ ਨਵਾਜ਼ ਪੜ੍ਹਦੇ ਹੈ ਨਾ, ਜਦੋਂ ਵਜ਼ੀਰ ਖਾਂ ਨੇ ਕਿਹਾ ਕਿ ਜਦੋਂ ਤੂੰ ਹੁਕਮ ਦਿੱਤਾ ਹੈ ਕਾਲੇ ਖਾਂ ਨੂੰ ਭੇਜਿਆ, ਜੇ ਮੈਂ ਇੱਥੇ ਹੁੰਦਾ ਮੈਂ ਜਾਣ ਨਹੀਂ ਸੀ ਦੇਣਾ, ਇਹ ਕਿਸੇ ਹੋਰ ਕੰਮ ਗਿਆ ਹੋਇਆ ਸੀ ਵਜ਼ੀਰ ਖਾਂ, ਜਿਹਦੇ ਜਲੋਧਰ ਦਾ ਰੋਗ ਹਟਿਆ। ਕਹਿੰਦਾ ਬਾਦਸ਼ਾਹ ਇਹ ਕਰਿਆ ਕੀ ਹੈ, ਤੂੰ 1,00,000 ਬੰਦਾ ਮਰਾ ਦਿੱਤਾ, ਸਿਪਾਹੀ ਮਰਾ ਦਿੱਤਾ, ਕਿਹੜੀ ਮੁਹਿੰਮ ਤੇ ਭੇਜੇ ਸੀ ਤੂੰ? ਉਹਨਾਂ ਤੇ ਫੌਜ ਭੇਜੀ ਜਿਹਨਾਂ ਨੇ ਤੈਨੂੰ ਰਾਜ ਬਖਸ਼ਿਆ ਗੁਰੂ ਨਾਨਕ ਨੇ, ਜਿਨ੍ਹਾਂ ਦੀ ਗੱਦੀ ਦੇ ਤੇਰੇ ਵੱਡੇ ਜਾਚਨਾ ਕਰਦੇ ਰਹੇ, ਬਾਬਰ ਨੇ ਰਾਜ ਭੀਖ ਮੰਗ ਕੇ ਲਿਆ ਕਿ ਸਾਡੀ ਕੁਲ ਵਿੱਚ ਰਾਜ ਨਹੀਂ ਹੁੰਦਾ, ਗੁਰੂ ਨਾਨਕ ਨੇ ਰਾਜ ਦਿੱਤਾ। ਫਿਰ ਹਮਾਯੂੰ ਬਾਦਸ਼ਾਹ ਤੁਹਾਡਾ ਵੱਡਾ ਹੋਇਆ ਤੇ ਉਹਦਾ ਸਲੇਮ ਸ਼ਾਹ ਸੂਰੀ ਨੇ ਰਾਜ ਖੋਲਿਆ ਤੇ ਉਹ ਪਹੁੰਚਿਆ ਗੁਰੂ ਦੇ ਕੋਲ। ਉਹਨਾਂ ਨੇ ਕਿਹਾ ਕੋਈ ਬਾਤ ਨਹੀਂ, ਜੇ ਤੂੰ ਬੇਅਦਬੀ ਨਾ ਕਰਦਾ ਹੁਣੇ ਹੋ ਜਾਂਦਾ। ਫਿਰ ਅਕਬਰ ਨੇ ਇਸੇ ਗੁਰੂਆਂ ਦੇ ਖਾਨਦਾਨ ਨੂੰ 84 ਪਿੰਡ ਬਖਸ਼ੇ ਜਿਨ੍ਹਾਂ ਦੇ ਨਾਲ ਤੂੰ ਲੜ ਰਿਹਾ। ਤੂੰ ਕੈਸਾ ਬਾਦਸ਼ਾਹ, ਮੈਂ ਤੇਰਾ ਵਜ਼ੀਰ ਹਾਂ, ਤੈਨੂੰ ਠੀਕ ਰਹਿ ਜਾਣਾ। ਫਿਰ ਜਹਾਂਗੀਰ ਦੇ ਉੱਤੇ ਸਾੜਸਤੀ ਚੜ੍ਹੀ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਤੂੰ ਉਹਨਾਂ ਦੇ ਨਾਲ 4 ਜੰਗ ਕੀਤੇ। ਕਹਿੰਦਾ ਵਜ਼ੀਰ ਖਾਂ, ਮੇਰੀਆਂ ਅੱਖਾਂ ਖੋਲ ਦਿੱਤੀਆਂ, ਤੈਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ, ਕਿ ਹੁਣ ਕੀ ਕਰਾਂ। ਕਹਿੰਦੇ ਮਾਫ਼ੀ ਮੰਗ। ਕਹਿਣ ਲੱਗਾ ਵੀ ਜਾ ਕੇ ਤਾਂ ਮਾਫ਼ੀ ਮੰਗਣੀ ਥੋੜ੍ਹੀ ਜਿਹੀ ਮੇਰੇ ਲਈ ਵੀ ਔਖੀ ਹੈ, ਪਰਜਾ ਦੇਖੂਗੀ ਸਾਰੀ ਵੀ ਐਡਾ ਡਿੱਗ ਗਿਆ ਬਾਦਸ਼ਾਹ, ਵੀ ਮੈਂ ਇੱਥੋਂ ਹੀ ਮਾਫ਼ੀ ਮੰਗ। ਕਹਿੰਦੇ ਚੱਲ ਤੂੰ ਇੱਥੋਂ ਹੀ ਮੰਗ ਲੈ, ਜਿਵੇਂ ਮੁਸਲਮਾਨ ਨਵਾਜ਼ ਪੜ੍ਹਦੇ ਗੋਡੇ ਲਾ ਕੇ ਧਰਤੀ ਨੂੰ ਨਾ, ਦੋਵੇਂ ਹੱਥ ਤਾਂ ਨੂੰ ਕਰਕੇ ਕਹਿੰਦਾ ਐ ਗੁਰੂ ਹਰਗੋਬਿੰਦ ਸਾਹਿਬ, ਤੂੰ ਅੱਲਾ ਦਾ ਰੂਪ ਹੈ, ਐ ਖੁਦਾ ਤੂੰ ਜਾਮਨ ਹੈ ਅੱਜ ਤੋਂ ਬਾਅਦ। ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਕਦੇ ਬੁਰਾ ਚਿਤਵਾ ਵੀ ਕਰਨਾ ਤਾਂ ਇੱਕ ਪਾਸੇ ਰਿਹਾ। ਤੇ ਹੁਣ ਸਾਡੇ ਪ੍ਰਚਾਰਕ ਕਹਿਣਗੇ ਜੇ ਜਦੋਂ ਪੈਂਦੇ ਨੂੰ ਮਾਰ ਦਿੱਤਾ ਨਾ ਗੁਰੂ ਸਾਹਿਬ ਦਾ ਮਨ ਇੰਨਾ ਦਰਵੇ, ਠੀਕ ਹੈ ਦਰਵੇ ਹੈ, ਇਹਦੇ 'ਚ ਨਹੀਂ ਕੋਈ ਦਰਵੇ। ਆਖੇ ਮਹਾਰਾਜ ਨੇ ਕਿਹਾ ਵੀ ਸ਼ਸਤਰਾਂ ਕਰਕੇ ਹੀ ਪੈਂਦੇ ਖਾਂ ਨੂੰ ਮਾਰਨਾ ਪੈ ਗਿਆ, ਅੱਜ ਤੋਂ ਬਾਅਦ ਸ਼ਸਤਰ ਹੀ ਲਾ ਦਿੱਤੇ, ਕੋਈ ਤੁੱਕ ਜੁੜਦੀ ਹੈ ਇਹ? ਜੇ ਇੰਨਾ ਰਹਿਮ ਸੀ ਫਿਰ ਮਾਰਿਆ ਕਾਹਨੂੰ ਮਹਾਰਾਜ ਨੇ? ਇਤਿਹਾਸ ਦੇ ਰੁੱਖ ਹੋਰ ਦੇ ਹੋਰ ਪਾਸੇ ਨੂੰ ਬਦਲ ਦਿੰਦੇ ਹੈ। ਤੇ ਭਾਈ ਬੀਧੀ ਚੰਦ ਪੁੱਛਦਾ ਸਿੱਖ ਬੁੱਧੇ ਗਰੀਬ ਨਵਾਜ਼ ਇਹ ਸ਼ਸਤਰ? ਮਹਾਰਾਜ ਹੱਸ ਪਏ, ਕਹਿੰਦੇ ਦਿੱਲੀ ਦੇ ਤਖ਼ਤ ਨੇ ਗੋਡੇ ਟੇਕ ਦਿੱਤੇ ਤੇ ਇਸ ਕਰਕੇ ਹੁਣ ਮੈਨੂੰ ਸ਼ਸਤਰਾਂ ਦੀ ਲੋੜ ਨਹੀਂ ਪਊਗੀ, ਪਰ ਇਸ ਗੱਦੀ ਤੇ ਬਹਿਣ ਵਾਲੇ ਸਾਰੇ ਸ਼ਸਤਰ ਪਹਿਨ ਕੇ ਰੱਖਣਗੇ, ਭਾਵੇਂ ਸ਼ਾਂਤ ਸਰੂਪ ਵੀ ਕਿਉਂ ਨਾ ਹੋਵੇ। ਸੱਤਵੇਂ ਪਾਤਸ਼ਾਹ ਗੱਦੀ ਤੇ ਆਏ, ਸ਼ਾਹਜਹਾਨ ਦੇ 4 ਬੇਟੇ ਸਨ, ਉਹਨਾਂ 'ਚ ਔਰੰਗਜ਼ੇਬ ਹੈ ਜਿਹੜਾ ਬੇਈਮਾਨ ਹੈ, ਸੁਜਾ ਮੁਹੰਮਦ ਉਹਨਾਂ ਦੇ ਵਿੱਚ ਹੀ ਹੈ, ਮੁਰਾਦ ਬਖਸ਼ ਉਹਨਾਂ ਦੇ ਵਿੱਚ ਹੀ ਹੈ। ਉਹਨਾਂ ਦੇ ਵਿੱਚ ਇੱਕ ਤਤਵੇਤਾ ਮਹਾਂਪੁਰਸ਼ ਰਾਜ ਘਰਾਣੇ 'ਚ ਪੈਦਾ ਹੋਇਆ ਦਾਰਾ ਸੁਕੋ ਹੈ। ਔਰੰਗਜ਼ੇਬ ਦੀ ਕੁੱਟਨੀਤੀ, ਇਹਨੇ ਸ਼ੇਰ ਦੀ ਮੁੱਛ ਦੇ ਵਾਲ ਕੱਟ ਕੇ ਬਰੀਕ ਬਰੀਕ ਚੌਲਾਂ 'ਚ ਪਾ ਕੇ ਲਾਂਗਰੀ ਦੇ ਨਾਲ ਮਿਲ ਕੇ, ਅਤੇ ਸ਼ਾਹਜਹਾਨ ਦਾ ਵੱਡਾ ਪੁੱਤਰ ਸੀ, ਰਾਜ ਦਾ ਮਾਲਕ ਸੀ, ਦਾਰਾ ਸੁਕੋ ਇਹਨੂੰ ਸ਼ੇਰ ਦੀ ਮੁੱਛ ਦੇ ਵਾਲ ਖਵਾ ਦਿੱਤੇ। ਰੋਗੀ ਹੋ ਗਿਆ, ਦਰਦ ਹੁੰਦਾ ਪੇਟ ਦੇ ਵਿੱਚ। ਦੁਨੀਆਂ ਭਰ ਦੇ ਹਕੀਮ ਆਏ, ਕਹਿਣ ਲੱਗੇ ਪਾਤਸ਼ਾਹ ਇਲਾਜ ਤਾਂ ਹੋ ਸਕਦਾ ਪਰ ਦੋ ਚੀਜ਼ਾਂ ਚਾਹੀਦੀਆਂ, ਦੱਸੋ। ਕਹਿੰਦੇ ਇੱਕ ਤਾਂ ਹਰੜ ਚਾਹੀਦੀ ਹੈ। ਕਹਿੰਦੇ ਹਰੜਾਂ ਦਾ ਘਾਟਾ ਹੈ? ਤੁਸੀਂ ਕਹਿੰਦਾ ਨਹੀਂ ਨਹੀਂ, ਹਕੀਮ ਕਹਿੰਦੇ ਜੋ ਹਰੜ ਸਾਨੂੰ ਚਾਹੀਦੀ ਹੈ ਨਾ ਉਹ ਤਨੰਤਰ ਵੈਦ ਦੇ ਜੰਮਦੇ ਦੇ ਹੱਥ ਵਿੱਚ ਹੀ ਉਹ ਕਿਸਮ ਦੀ ਹਰੜ ਚਾਹੀਦੀ ਹੈ। ਉਕਣ ਤਾਂ ਪੰਸਾਰੀਆਂ ਦੇ ਢੇਰ ਲੱਗੇ ਪਏ ਨੇ, ਤੇ ਹਰੜ ਵੀ ਹੋਵੇ ਉਸ ਕਿਸਮ ਦੀ ਤੇ 14 ਸਰਸਾਹੀ ਦੀ ਹੋਵੇ, 14 ਸਰਸਾਹੀ ਦੀ। ਚਲੋ ਸਰਸਾਹੀ ਸਮਝ ਨਹੀਂ ਆਉਣੀ ਬਹੁਤ ਸਾਰੇ ਸਰੋਤਿਆਂ ਨੂੰ, 2 ਤੋਲੇ ਦੀ 1 ਸਰਸਾਹੀ ਹੁੰਦੀ ਹੈ, 28 ਤੋਲੇ ਦੇ ਵਜਨ ਦੀ 1 ਹਰੜ, 28 ਤੋਲੇ ਦੀ ਅਗਰ ਐਸੀ ਮਿਲ ਜਾਏ ਤਾਂ ਤੇਰੇ ਪੁੱਤਰ ਦਾ ਇਲਾਜ ਹੋਇਆ। 1 ਲੌਂਗ ਚਾਹੀਦਾ, 1 ਮਾਸੇ ਦਾ ਹੋਵੇ, ਇੱਕੋ ਹੀ ਲੌਂਗ 1 ਮਾਸੇ ਦਾ, ਬਾਸੇ ਦਾ ਇਲਾਜ ਹੋ। ਬਾਦਸ਼ਾਹ ਨੇ ਪੂਰਬ ਪੱਛਮ ਉੱਤਰ ਦੱਖਣ ਟਾਪੂਆਂ ਤੋਂ ਬਾਹਰ ਆਪਣੇ ਵਪਾਰੀ ਭੇਜ, ਮੈਂ ਕਹਿੰਦਾ ਤੂਫਾਨ ਠਾਲ ਦਿੱਤਾ ਪਰ ਕਿਤੇ ਕੁਛ ਵੀ ਹੱਥ ਨਹੀਂ ਆਇਆ। ਤਾਂ ਇੱਕ ਦਿਨ ਬੈਠੇ ਬੈਠੇ ਇੱਕ ਸ਼ਖਸ ਨੇ ਕਿਹਾ ਪਾਤਸ਼ਾਹ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਪਰ ਵੀ ਤੁਸੀਂ ਗੁੱਸਾ ਕਰੋਗੇ ਉਸ ਗੱਲ ਦਾ। ਕਹਿੰਦੇ ਨਹੀਂ, ਤੇਰੇ ਪੁੱਤਰ ਦੀ ਭਲਾਈ ਵਾਸਤੇ ਮੈਂ ਤੈਨੂੰ ਕਹਿੰਦਾ, ਇਹ ਚੀਜ਼ਾਂ ਮਿਲ ਸਕਦੀਆਂ। ਕਹਿੰਦਾ ਦੱਸ, ਤੂੰ ਹੁਣ ਤੱਕ ਨਹੀਂ ਦੱਸਿਆ? ਕਹਿੰਦਾ ਦੱਸਿਆ ਇਸ ਕਰਕੇ ਨਹੀਂ, ਤੂੰ 4 ਵਾਰੀ ਉਹਨਾਂ ਦੇ ਨਾਲ ਚੜ੍ਹ ਚੜ੍ਹ ਕੇ ਜਾਂਦਾ ਰਿਹਾ, ਇਹ ਚੀਜ਼ਾਂ ਗੁਰੂ ਹਰ ਰਾਏ ਸਾਹਿਬ ਦੇ ਤੋਸ਼ੇਖਾਨੇ 'ਚ ਨਾ, ਦਰਸ਼ਨ ਦੁਰਲੱਭ ਨੇ ਇਹਨਾਂ ਦੇ, 3 ਚੀਜ਼ਾਂ ਨੇ ਉੱਥੇ ਜਿਹੜੀਆਂ ਤੇਰੇ ਖਜ਼ਾਨੇ ਵਿੱਚ ਨਹੀਂ, ਇੱਥੇ ਦਿੱਲੀ ਦੇ ਤਖ਼ਤ ਕੋਲ ਉਹ ਚੀਜ਼ਾਂ ਨਹੀਂ। 1 ਗਜ ਮੋਤੀ, 6 ਪ੍ਰਕਾਰ ਦੇ ਮੋਤੀ ਹੁੰਦੇ ਨੇ, ਬਾਂਸੀ ਸੀਪੀ ਸੂਕਰੀ ਗਿਰੀ ਕਰੀ ਖਟ ਮਾਲ, ਇਹ ਖਟ ਮੋਤੀ ਪਾਇਆ, ਬਣੇ ਬਜੰਤੀ ਮਾਲ ਜਿਹਨਾਂ ਦੀ ਬਜੰਤੀ ਮਾਲਾ ਬਣਦੀ ਹੈ, ਅਖੇ ਜੀ ਭਗਵਾਨ ਦੇ ਬਜੰਤੀ ਮਾਲਾ ਪਾਈ ਹੈ। ਜੇ ਪੁੱਛੇ ਹੁੰਦੀ ਕੀ ਹੈ ਇਹ, ਇਹ ਮੋਤੀ ਹੁੰਦੇ ਨੇ 6 ਕਿਸਮ ਦੇ। ਉਹਨੇ ਜੇ ਹਾਥੀ ਦੇ ਮੱਥੇ ਦੇ ਵਿੱਚ ਇੱਕ ਮੋਤੀ ਨਿਕਲਦਾ ਹੈ ਉਹ ਪਾਤਸ਼ਾਹ ਨੂੰ ਵੀ ਦੁਰਲੱਭ ਹੈ, ਕਹਿੰਦੇ ਉਹ ਮੋਤੀ ਵੀ ਉਹਨਾਂ ਦੇ ਕੋਲ ਹੈ ਸੱਤਵੇਂ ਪਾਤਸ਼ਾਹ ਦੇ। ਇਹ ਫਿਰ ਸ਼ਾਹਜਹਾਂ ਨੇ ਚਿੱਠੀ ਲਿਖੀ ਗਰੀਬ ਨਵਾਜ਼, ਇਹ ਠੀਕ ਹੈ ਵੀ ਮੈਂ ਆਪਣੀ ਗਲਤੀ ਦੇ ਕਾਰਨ ਤੁਹਾਡੇ ਦਾਦੇ ਨਾਲ ਮੈਂ ਲੜਦਾ ਵੀ ਰਿਹਾ, ਜੱਗ ਜਹਾ ਰਹੇਗਾ, ਤੁਹਾਨੂੰ ਵੀ ਪਤਾ ਮੈਨੂੰ, ਪਰ ਮੈਂ ਮਾਫ਼ੀ ਮੰਗ ਲਈ, ਮੇਰੀ ਗਲਤੀ ਸੀ, ਤੁਹਾਡੇ ਦਾਦੇ ਦੀ ਕੋਈ ਗਲਤੀ ਨਹੀਂ ਸੀ, ਪਰ ਮੇਰਾ ਪੁੱਤਰ ਬਿਮਾਰ ਹੈ, ਮੈਨੂੰ ਪਤਾ ਹੈ ਗੁਰੂ ਨਾਨਕ ਦਾ ਘਰ ਸਾਰਿਆਂ ਦਾ ਸਾਂਝਾ ਹੈ, ਮਿਹਰਬਾਨੀ ਕਰਕੇ ਮੇਰੇ ਪੁੱਤਰ ਦੇ ਲਈ ਉਹ ਹਰੜ ਦੇ ਦਿਓ ਜਿਹੜੀ 14 ਸਰਸਾਹੀ ਦੀ ਹੈ, ਉਹ ਲੌਂਗ ਦੇ ਦਿਓ ਜਿਹੜਾ ਇੱਕ ਮਾਸੇ ਦਾ ਹੈ, ਇੱਕ ਮੋਤੀ ਦੇ ਦਿਓ ਜਿਹਦੇ ਮੈਂ ਦਰਸ਼ਨ ਕਰਨੇ ਚਾਹੁੰਦਾ ਕਿਉਂਕਿ ਮੇਰੇ ਖਜ਼ਾਨਿਆਂ 'ਚ ਹੈ ਨਹੀਂ। ਗੁਰੂ ਸਾਹਿਬ ਨੇ ਚਿੱਠੀ ਪੜ੍ਹੀ ਅਤੇ ਨਾਲੇ ਹੱਸ ਪਏ, ਕਹਿੰਦੇ ਇੰਨਾ ਖਿੜਖਿੜਕਾ ਕੇ ਖੜਾ ਕੇ ਗੁਰੂ ਹਰਰਾਏ ਸਾਹਿਬ ਜੀ ਪਹਿਲੀ ਵਾਰ ਹੱਸੇ ਸਨ। ਕਹਿੰਦੇ ਸਿੰਘਾਂ ਨੇ ਸਿੱਖ ਜਿਹੜੇ ਬੈਠੇ ਸੀ, ਇਤਿਹਾਸ 'ਚ ਲਿਖਿਆ ਕਹਿੰਦੇ ਗੁਰੂ ਸਾਹਿਬ ਦੇ ਮੋਤੀਆਂ ਵਰਗੇ ਦੰਦਾਂ ਦੇ ਦਰਸ਼ਨ ਉਦਣ ਹੋਏ ਵੀ ਮਹਾਰਾਜ ਦੇ ਦੰਦ ਕੈਸੇ ਨੇ। ਮਹਾਰਾਜ ਹੱਸਦੇ ਹੋ, ਕਹਿੰਦੇ ਦੇਖੋ ਗੁਰੂ ਨਾਨਕ ਦੇ ਘਰ ਦੀਆਂ ਬਰਕਤਾਂ, ਕਹਿੰਦੇ ਅੱਜ ਦਿੱਲੀ ਦਾ ਤਖ਼ਤ ਗੁਰੂ ਨਾਨਕ ਦੇ ਦਰ ਦਾ ਮੰਗਤਾ ਬਣ ਗਿਆ, ਲਿਲੜੀਆਂ ਕੱਢ ਲਿਆ ਪੁੱਤਰ ਵਾਸਤੇ। ਕਹਿੰਦੇ ਫਿਰ ਮਹਾਰਾਜ ਕਹਿੰਦੇ ਲਿਆਓ ਬਈ ਤੋਸ਼ੇਖਾਨੇ ਵਿੱਚ ਲਿਆਓ, ਲੈ ਆਉਂਦੇ। ਸੰਗਤਾਂ ਕਹਿਣ ਲੱਗੀਆਂ ਮਹਾਰਾਜ ਇਹ ਹਰੜ ਤਾਂ ਆਮ ਹੀ ਅਸੀਂ ਸੁਣਦੇ ਹਾਂ ਵੀ ਚਲੋ ਪੇਟ ਵੱਧ, ਪਰ ਇਹ ਹਰੜ ਕੋਈ ਖਾਸ ਹੈ? ਮਹਾਰਾਜ ਕਹਿੰਦੇ ਹਾਂ, ਇਹ ਉਹ ਹਰੜ ਹੈ ਜਿਹੜੀ ਧਨੰਤਰ ਦੇ ਹੱਥ ਵਿੱਚ ਸੀ, ਇਹ ਬੜੀ ਇਹ ਉਸ ਕਿਸਮ ਦੀ ਹਰੜ ਦੇ ਵਿੱਚੋਂ ਹੈ, ਇਹ ਨਹੀਂ ਵੀ ਉਹੀ ਹੈ, ਉਹ ਕਿਸਮ ਹੈ। ਕਹਿੰਦੇ ਮਹਾਰਾਜ ਵੀ ਇਸ ਦਾ ਅਸਰ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਅਸਰ ਤਾਂ ਤੁਸੀਂ ਦੇਖ ਲਿਓ ਵੀ ਇੱਕ ਮਾਸੇ ਦਾ ਲੌਂਗ, 14 ਸਰਸਾਹੀ ਦੀ ਹਰੜ ਐਸ ਕਿਸਮ ਦੀ, ਉਹਦੀ ਬਨਾਵਟ ਦਾ ਫਰਕ ਹੈ ਸਾਧ ਸਿੰਘ ਜੀ। ਮੈਂ ਉਸ ਬਨਾਵਟ ਦੀ ਹਰੜ ਦੇਖੀ ਹੈ, ਮੇਰਾ ਹਰੜਾਂ ਨਾਲ ਬਾਹਰ ਰਹਿੰਦਾ, ਮੈਨੂੰ ਇਸ ਕਰਕੇ ਪਤਾ ਹੈ, ਮੈਂ ਨਿਸ਼ਚੇ ਨਾਲ ਕਹਿ ਸਕਦਾ ਵੀ ਆਹ ਕਿਸਮ ਹੈ 16 ਕਿਸਮਾਂ ਦੇ ਵਿੱਚੋਂ। ਕਹਿੰਦੇ ਮਰੀਜ਼ ਦੇ ਇਹਨੂੰ ਹੱਥ ਵਿੱਚ ਫੜਾ ਦਿਓ, ਇਸ ਤਰ੍ਹਾਂ ਘੁੱਟ ਕੇ ਫੜ ਲਵੇ, ਉਸ ਤੋਂ ਬਾਅਦ ਪੇਟ ਦੇ ਅੰਦਰ ਜਿੰਨਾ ਵਿਕਾਰ ਹੈ ਸਾਰੀ ਮੈਲ ਪੇਟ ਤੋਂ ਬਾਹਰ ਜਾਏਗੀ, ਉਨੀ ਦੇਰ ਤੱਕ ਉਹ ਹੱਥ ਦੇ ਵਿੱਚ ਹੀ ਰੱਖਣੀ ਹੈ। ਮੈਦਾਨ ਗਿਆ, ਫਿਰ ਆ ਕੇ ਹੱਥ ਵਿੱਚ ਫੜ ਲਈ, ਸਾਰੇ ਹੀ ਪੇਟ ਸਾਫ਼ ਹੋ ਜਾਂਦਾ ਹੈ। ਅਰਦਾਰਾ ਸੁਕੋਦ ਹੈ, ਇਸੇ ਤਰ੍ਹਾਂ ਕੀਤਾ ਗਿਆ ਸੀ। ਇਹ ਮਹਾਰਾਜ ਸਾਹਿਬ ਦੇ ਆਪਣੇ ਰਸਾਂ ਤੋਂ ਬਚਨ ਕਹਿਣ ਤੋਂ ਭਾਵ ਵੀ ਗੁਰੂ ਸਾਹਿਬ ਦੇ ਖਜ਼ਾਨੇ 'ਚ ਐਸੀਆਂ ਦੁਰਲੱਭ ਵਸਤੂਆਂ ਸਨ ਗੁਰੂ ਹਰਰਾਏ ਸਾਹਿਬ ਦੇ, ਦਿੱਲੀ ਦਾ ਤਖ਼ਤ ਮੰਗਤਾ ਬਣਿਆ। ਅਤੇ ਮਹਾਰਾਜ ਸਾਹਿਬ ਜੀ ਫਿਰ ਅੰਮ੍ਰਿਤ ਵੇਲੇ ਆਦਿ ਵਿਆਦ ਇਹ ਤਿੰਨ ਤਰ੍ਹਾਂ ਦੇ ਰੋਗ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਔਸ਼ਧਾਲਾ ਹੈ ਜਿਹੜੇ ਜਿਹਦੇ ਵਿੱਚ ਔਸ਼ਧੀਆਂ ਉਹ ਕੀਰਤਪੁਰ ਸਾਹਿਬ ਦੇ ਵਿੱਚ ਸਭ ਤੋਂ ਵੱਡਾ ਦਵਾਖਾਨਾ ਗਿਣਿਆ ਜਾਂਦਾ ਸੀ ਉਸ ਵੇਲੇ। ਆਯੁਰਵੈਦਿਕ ਦਾ ਪੂਰੇ ਹਿੰਦੁਸਤਾਨ ਵਿੱਚ ਜਿਹੜੀ ਚੀਜ਼ ਕਿਹਦੇ ਨਾਲ ਗੁਰੂ ਹਰਰਾਏ ਸਾਹਿਬ ਦੇ ਕੋਲ ਮਿਲਦੀ ਸੀ, ਵੈਦ ਰੱਖੇ ਹੋਏ ਸੀ। ਆਦਿ ਮਾਨਸਿਕ ਰੋਗ, ਵਿਆਦ ਸਰੀਰਕ ਰੋਗ, ਵਾਇਪਿਤ ਕਫ ਰੁਦਰ ਵਿਗਾਰ ਇਹਨਾਂ ਦੇ ਨਾਲ ਬਣਦੇ ਹੈ। ਤੇ ਆਦਿ ਵਿਆਦ ਉਪਾਅ ਜਿਹੜੇ ਤੀਨੇ ਤਾਪ ਨਿਵਾਰਨ ਹਾਰਾ ਦੁਖਾਂਤਾ ਸੁਖਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ। ਤਿੰਨੇ ਤਾਪ ਮਿਟਦੇ। ਤੋ ਇਸ ਕਰਕੇ ਆਦਿ ਵਿਆਦ ਉਪਾਦ ਜਿਹੜੇ ਇਹ ਜਿੰਨੇ ਵੀ ਵਾਧਾ ਆਦਿ ਜਿਨ੍ਹਾਂ ਨੂੰ ਪ੍ਰਾਪਤ ਸਨ,
ਜਾਨ ਸਮੋ ਆਗੇ ਚੱਲ ਜਾਵੇ,
ਜਦੋਂ ਗੁਰੂ ਸਾਹਿਬ ਜੀ ਉੱਠਦੇ ਆਸਣ ਤੇ ਉਹ ਜਿਹੜਾ ਵਿਚਾਰਾ ਆਦਿ ਵਿਆਦ ਉਪਾਦ ਕਿਸੇ ਵੀ ਰੋਗੀ ਹੈ। ਹੁਣ ਪੂਰੇ ਸੰਸਾਰ ਦੇ ਵਿੱਚ ਅੱਜ ਮੈਡੀਕਲ ਸਾਇੰਸ ਦਾ ਡੰਕਾ ਵਜਿਆ ਹੋਇਆ ਨਾ, ਮੈਨੂੰ ਦੁਨੀਆ 'ਚ ਕੋਈ ਡਾਕਟਰ ਇਹੋ ਜਿਹਾ ਦੱਸ ਦਿਓ ਵੀ ਫਲਾਣੇ ਥਾਂ ਐਸਾ ਡਾਕਟਰ ਹੈ ਵੀ ਜਿਹੜਾ ਮਾਨਸਿਕ ਰੋਗ ਨੂੰ ਤੇ ਕੇਵਲ ਦਰਸ਼ਨ ਦੇ ਕੇ ਹੀ ਉਹਦਾ ਨਿਵਰਤ ਕਰ ਦਿੰਦਾ ਹੈ। ਜਿਹਨੂੰ ਕਹਿੰਦੇ ਆ ਜੀ ਇਹ ਬੇਚੈਨੀ ਰਹਿੰਦੀ ਹੈ, ਇਹ ਜੀ ਬੜਾ ਅਪਸੈਟ ਰਹਿੰਦਾ ਹਰ ਵਕਤ, ਮਾਨਸਿਕ ਰੋਗ ਹੈ ਇਹ। ਤੇ ਵੱਧ ਤੋਂ ਵੱਧ ਇਹਨਾਂ ਨੇ ਗੋਲੀਆਂ ਦੇ ਦੇਣੀਆਂ, ਜੇ ਗੋਲੀ ਉਹ ਕੰਮ ਕਰਨ ਤੇ ਹਟ ਗਈ ਦੋ ਦੇਣਗੇ, ਤਿੰਨ ਦੇਣਗੇ, ਚਾਰ ਗੋਲੀਆਂ ਦਾ ਢਿੱਡ ਭਰ ਦੇਣਗੇ ਤੁਹਾਡਾ। ਪਰ ਗੁਰੂ ਸਾਹਿਬ ਕੇਵਲ ਦਰਸ਼ਨ ਦੇ ਕੇ ਮਾਨਸਿਕ ਰੋਗ ਔਰ ਦਿਲ ਖਿੜਿਆਉਂਦਾ ਸੀ ਉਹਦਾ, ਐਸੀ ਸਮਰੱਥਾ ਸੀ ਗੁਰੂ ਅੰਗਦ ਦੇਵ ਜੀ ਦੀ।
ਵਿਆਕਲ ਹੋਏ ਪੀਰ ਤੇ ਜੇ,
ਜਿਹੜੇ ਵਿਆਕਲ ਹੋਏ ਜਿਹਨਾਂ ਨੂੰ ਚੁੱਕ ਕੇ ਲੈ ਕੇ ਆਉਂਦੇ ਸੀ ਕੋਹੜੀਆਂ ਨੂੰ, ਇਹੋ ਜਿਹੇ ਕੋਹੜੀ ਗੁਰੂ ਅੰਗਦ ਦੇਵ ਜੀ ਦੇ ਦਰ ਤੇ,
ਦ੍ਰਿਸ਼ਟ ਪਰੇ ਸੁਖ ਪਾਵੇ ਤੇ,
ਜਦ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਦ੍ਰਿਸ਼ਟੀ ਪੈਣ ਦੇ ਨਾਲ ਨਾਨਕ ਨਦਰੀ ਨਦਰ ਨਿਹਾਲ, ਉਹ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਚਲਾ ਜਾਂਦਾ ਸੀ। इस प्रकार दे सतगुरु महाराज साहिब दे करतब हन।
पई जगत में बिदत सुवाती,
ये जड़ियां बातां सन, ये जड़े करतब से गुरु दे प्रगट हो गए पूरे संसार दे अंदर।
आए अनेक खरे होए प्राती,
सवेर दे वेले महाराज दे पंगतां भीड़ लग जांदी सी रोगियां दी, सवेर दे वेले भी गुरु साहिब दी दृष्टि नाल तंदुरुस्ती प्राप्त होवेगी।
संकट नष्ट है सदन सदार है,
दुख दूर हो जांदे ना। गुरु अंगद देव गुरु नानक नूं धन धन कहिंदे अपने घरां नूं चले जांदे हन।
जह कहे श्री गुरु सुजस विथार है,
जिथे किथे भी गुरु साहिब जी दा जस विस्तार करदे ने, जानी जस करदे जांदे हन।
बहर रबाबी कीर्तन गावे,
उस तों बाद महाराज निज जी भाई रबाबी कीर्तन शुरू कर लैंदे संगत विच।
सुनहि बीज संगत हर खावे,
ओ कीर्तन सुन के संगतां बड़ियां खुश हुंदियां।
बैठे रहे सिंघासन फेर,
सिंघासन ते बैठे रहिंदे सन,
सिख संगत सब दर्शन हेर।
सिख संगतां महाराज दे दीदार करन वास्ते आउंदियां, बाकी दे करतब जड़े ना वो अजे करतबां दी लड़ी चलदी है। इसे अध्याय दे विच भी सिद्ध आउणगे भी गुरु नानक देव जी समर्था दे मालक जी देखिए गुरु अंगद देव भी बरकतां हैं, उन्हां दी तसली भी होनी है। ते सतगुरु महाराज साहिब जी कृपा करन पाई, दो तीन क दिन मैं होर आप जी की सेवा विच हाजिर हाँ। ते संगतां भाई नोट कर लैण, बार बार फोन दे उत्ते वो साडे लई भी औखा हुंदा, इत्थों ही सारा कुछ आप जी नूं पहलां भी दस्सिया हुण भी दसदा। ये सरी दे विच दुख निवारण गुरद्वारा ते जिथे 1 मई तों दे 2 वेले कथा कीर्तन आरंभ होना है, दास ने उत्थे हाजरी भर ली है। ते 88 गुरद्वारा जिहड़ा नानकसर ते उत्थे भी साध संगी समां है। इहदे नाल नाल खास करके जो साध सिंह गुरमुख प्यारे भाई सुखदेव सिंह जी, भाई हरबंस सिंह जी बराड, परमजीत सिंह जी, वो पैपलाइन गुरुद्वारा है, वह नोट कर रहे, उन्होंने कहा भी एक बारी दस दियो। ते उस थान ते साध सिंह जी संगतां दे विच बड़ा प्यार उन्होंने स्नेह आ रहे हैं। विनीपैग विखे पाइपलाइन गुरुद्वारा, ताकि किसी नूं भुलेखा ना लगे, ये अज ही फोन आया सी भी ये दसो जी कि गुरुद्वारे। मैं क्या हाँ दो कि मैं तो उसे हर बारी उस अस्थान ते जिथे प्रातनता दे नाल एन ओ गुरु गोबिंद सिंह साहब की चलाई हुई मर्यादा ते ये डट के खड़े न। और संत बाबा जरनैल सिंह जी नगर तो ही रोडे परिवार उस थान ते भाई साहब हुरी, जिथे सत्कारयोग माता जी जिन्होंने संत ज्ञानी गुरबचन सिंह जी महापुरखां की संगत की आ रज रज के, माता जसवंत कौर जी सत्कारयोग न। ते इउं टकसाली परिवार दे विच ही साध सिंह जी उस थान ते परम गुरु प्रबंध करदे है, ते उस थान ते है। ते बाकी दे दिनां दे विच ही कुछ, क्योंकि बुधवार तां हुण आउणा नहीं, ते उदों पहलां पहलां जिहड़ियां थोड़ा बहुत जिन्ना कु समां मैनूं विच मिलिया करूगा उहदे विच मैं थोड़ा बहुत सिहत दे बारे जो कुछ गल्लां, ते बड़ी इक कीमती गल आ गरेवाल साहब ने, देखो कई वारी पता ने दी प्रैक्टिकल सी इहनां दी। ते इन्हां ने सूबेदार साहब ने उन्हां दे सीजल पाणी भी, एक तां मैं इहनूं दावत देना भी 88 वरियां की उम्र ते नौजवान वरियां इन्ना मतलब अजे भी परोपकार की इच्छा रखते है, वह खं खांसी बारे इन्हां दा प्रैक्टिकल से मैं कल नूं बेनती करूँगा, क्योंकि हुण समां ढाडी सिंह साहिबाना दा। ते आओ इत्थे समाप्ति, गुरु साहिब जी दे करतब इहदे नाल नाल पाई, जिथे महाराज दे इह जिहड़े निजम ये साडे वास्ते भी तुसीं किन्ने बजे उठना है, ठीक है जिहड़े तुसीं ड्यूटियां करदे हो रात नूं, मैं तुहाडी गल नहीं करदा, जिहड़े सवेर वेले तक सूरज दे दर्शन तां हो जांदे ने पर अजे भाई जी उठिया ही नहीं हुंदा, अजे वाशरूम च गया ही नहीं हुंदा, ते पहलां उठदे कहिंदे चाह लियाओ, पहलां चाह पी के जिवें जंग करन जाणा हुंदा कंडे पर हो के फिर जाणा वाशरूम, किहड़ी लड़ाई लड़न लग्या तूं ते। तो इस करके भाई थोड़ा जा सुस्ती नूं छड़ के अमृत वेला जिहड़ा महाराज साहब ने सच नौ वड़ियाई विचार कहा इहनूं संभालना, ते पिछले राती जागना नाम दान इशनान राए, मिठा बोलन निव चलन हथों देख भला मनाए। आओ गुरु साहब कृपा करन जी कल नूं फिर इथों विचार आरंभ होगा।
बैठे रहे सिंघासन फेर, सिख संगत सब दर्शन हेर।
गोबिंद गोविंद हे गोपाल हे दयाल लाल प्राणनाथ अनाथ सुख दीन दर्द निवार हे समर्थ अगम पूर्ण मोहे माया तार अंधकूप महापयान नानक पार उतार आए प्रभु शरणागति कृपा निद दयाल एक अखर हर मन वस्त नानक होत वाहिगुरु नाम जहाज है चढ़े सोतरे पार जो श्रद्धा कर सेव दे गुर पार उतार जो श्रद्धा कर सेव दे गुर पार उतार वाहिगुरु जी का खालसा वाहिगुरु जी की